ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਖੰਡਨੰ ਕਾਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ, ਖੰਡਨੰ ਕਾਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਹਬ ਰੰਗ ਮਾਨ ਹੈ ਜਿਸ ਸੰਗ, ਤੈਸੋ ਲਾਈਐ ਨੇਹੋ, ਸੋ ਸਹੁ ਬਿੰਦ ਨ ਵਿਸਰਉ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਹਬ ਰੰਗ ਮਾਨ ਹੈ ਜਿਸ ਸੰਗ, ਤੈਸੋ ਲਾਈਐ ਨੇਹੋ, ਸੋ ਸਹੁ ਬਿੰਦ ਨ ਵਿਸਰਉ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਵਾਹਿਗੁਰੂ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਤਿੰਨਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਪਾਵਨ ਅਸਥਾਨ ਤੋਂ ਅਕਾਲ ਪੁਰਖ ਦੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਮਨੁੱਖਤਾ ਦੇ ਭਲੇ ਹਿੱਤ ਸ੍ਰੀ ਮੁਖਵਾਕ ਬਖਸ਼ਦੇ ਹਨ, ਆਪ ਸੰਗਤਾਂ ਨਿਤਾ ਪ੍ਰਤੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਕਥਾ ਵਿਚਾਰ ਸਰਵਣ ਕਰਦੇ ਹੋ। ਆਓ ਸ੍ਰੀ ਮੁਖਵਾਕ ਦੀ ਕਥਾ ਆਪ ਸੰਗਤ ਦੇ ਸਨਮੁਖ ਰੱਖਣ ਦਾ ਯਤਨ ਕਰਾਂ, ਅਤੇ ਉਪਰੰਤ ਸਿੱਖ ਧਰਮ ਦੇ ਉੱਤੇ ਜੋ 1984 ਦੇ ਵਿੱਚ ਘੱਲੂਘਾਰਾ ਵਾਪਰਿਆ ਹੈ, ਗੁਰਬਾਣੀ ਦੀ ਰੋਸ਼ਨੀ ਵਿੱਚ ਉਸ ਸੰਬੰਧ ਅੰਦਰ ਵਿਚਾਰ ਕਰਕੇ ਸ਼ਹੀਦਾਂ ਸਿੰਘਾਂ ਦੇ ਗੀਤ ਗਾ ਕੇ ਆਪਣੇ ਸਮੇਂ ਨੂੰ ਸਫਲਾ ਕਰਾਂਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਪਾਵਨ ਬਾਣੀ, ਜੈ ਸ੍ਰੀ ਕੀ ਵਾਰ। ਸਲੋਕ ਅਤੇ ਪੌੜੀਆਂ ਦੀ ਗਿਣਤੀ ਵੀ ਹੈ ਔਰ ਉਹਨਾਂ ਦਰਮਿਆਨ ਜੋ ਅੱਜ ਫੁਰਮਾਨ ਪ੍ਰਗਟ ਹੋਇਆ ਹੈ ਇਹ ਤੀਸਰਾ ਸਲੋਕ ਅਤੇ ਪੌੜੀ ਹੈ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 706 ਅੰਗ ਤੇ ਦਰਜ ਹੈ। ਮਹਾਰਾਜ ਇਸ ਸਲੋਕ ਦੇ ਵਿੱਚ ਪਰਮੇਸ਼ਵਰ ਦੀ ਪਰਵਰਿਸ਼ ਵਾਲੀ ਜਿਹੜੀ ਹਸਤੀ ਹੈ ਉਹਨੂੰ ਬਿਆਨ ਕਰਦੇ ਨੇ। ਪਰਮਾਤਮਾ ਨੂੰ ਜੋ ਭਾਉਂਦਾ ਹੈ ਖੈਰਾਤ ਵਿੱਚ ਦਿੰਦਾ ਹੈ, ਦਾਨ ਦਿੰਦਾ ਹੈ ਸਾਨੂੰ, ਮੰਗਦੇ ਬੜਾ ਕੁਝ ਹਾਂ ਅਸੀਂ, ਕਈ ਵਾਰ ਮਿਲ ਜਾਂਦਾ ਹੈ ਕਈ ਵਾਰ ਨਹੀਂ ਮਿਲਦਾ। ਹਾਂ, ਬੱਚੇ ਦਾ ਕਰਮ ਹੈ ਮਾਪਿਆਂ ਕੋਲੋਂ ਮੰਗਦੇ ਰਹਿਣਾ, ਪਰ ਮਾਪੇ ਧਿਆਨ ਰੱਖਦੇ ਨੇ ਵੀ ਕੀ ਇਹਦੇ ਲਈ ਯੋਗ ਹੈ, ਕੀ ਇਹਦੇ ਲਈ ਨੁਕਸਾਨਦਾਇਕ ਹੈ। ਤੋ ਆਪਣੇ ਹਿਸਾਬ ਦੇ ਨਾਲ ਇੱਛਾਵਾਂ ਦੀ ਪੂਰਤੀ ਕਰਦਾ ਹੈ। ਫਾਰਸੀ ਦੇ ਵਿੱਚ ਕਲਗੀਧਰ ਪਾਤਸ਼ਾਹ ਬਚਨ ਕਰਦੇ ਨੇ ਜ਼ਫਰਨਾਮੇ ਅੰਦਰ, ਅਮਾ ਬਖਸ਼ੋ ਬਖਸ਼ਿੰਦੂ ਵੋ ਦਸਤਗੀਰ, ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਦਿਲ ਪਜ਼ੀਰ, ਦਿਲ ਭਾਉਂਦੀ ਰੋਜ਼ੀ ਦਿੰਦਾ ਸਾਰਿਆਂ ਨੂੰ, ਸਾਰਿਆਂ ਦੇ ਦਿਲ ਨੂੰ ਉਹ ਭਾਉਂਦਾ ਹੈ, ਸਾਰਿਆਂ ਦਾ ਉਹ ਮਾਲਕ ਹੈ, ਜੋ ਉਹਨੂੰ ਪਾਉਂਦਾ ਉਹ ਕਰਦਾ ਹੈ। ਤੋ ਆਪਣੀ ਇੱਛਾ ਦੇ ਅਨੁਸਾਰ ਜੋ ਪਰਮੇਸ਼ਵਰ ਹੈ ਉਹ ਤੁਹਾਨੂੰ ਦਾਨ ਦਿੰਦਾ ਹੈ ਔਰ ਨੇਕ ਆਸ਼ਾਵਾਂ ਪੂਰੀਆਂ ਕਰਦਾ ਹੈ। ਬਦ ਇੱਛਾਵਾਂ ਪੂਰੀਆਂ ਨਹੀਂ ਕਰੇਗਾ। ਆਪਾਂ ਕਈ ਵਾਰ ਕਹਿ ਦਿੰਦੇ ਜੀ ਮੇਰੀ ਉਹ ਇੱਛਾ ਨਹੀਂ ਪੂਰੀ ਹੋਈ, ਹੁਣ ਬੰਦਾ ਤੇ ਆਂਦਾ ਸਾਰੇ ਪਿੰਡ ਨੂੰ ਹੀ ਅੱਗ ਲੱਗ ਜਾਵੇ, ਯਾਰਾਂ ਦਾ ਹੀ ਘਰ ਵਸੇ, ਗੁਆਂਢੀਆਂ ਦਾ ਘਰ ਸੜ ਜਾਵੇ, ਉੱਠੀਆਂ ਸਿੱਧੀਆਂ ਇੱਛਾਵਾਂ ਨਹੀਂ ਪੂਰੀਆਂ ਕਰਦਾ। ਨੇਕ ਇੱਛਾਵਾਂ, ਭਲੇ ਦੀਆਂ ਇੱਛਾਵਾਂ, ਸਰਬੱਤ ਦਾ ਭਲਾ ਮੰਗਣਾ, ਆਪਣੀ ਕੋਈ ਲੋੜ ਹੈ ਚਾਹੇ ਉਹ ਤਨ ਦੀ ਹੈ ਚਾਹੇ ਉਹ ਮਨ ਦੀ ਹੈ, ਪੂਰੀ ਕਰਦਾ ਹੈ। ਤਨ ਦੀ ਝੋਲੀ ਪਦਾਰਥਾਂ ਨਾਲ ਭਰਦਾ ਹੈ, ਮਨ ਦੀ ਝੋਲੀ ਨਾਮ ਨਾਲ ਭਰਦਾ ਹੈ।
ਖੰਡਨੰ ਕਾਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ।
ਜੀਵਨ ਵਿੱਚ ਜਿੰਨੇ ਵੀ ਕਲੇਸ਼ ਨੇ, ਕਲੇਸ਼ ਸੰਸਕ੍ਰਿਤ ਦਾ ਲਫ਼ਜ਼ ਹੈ, ਦੁੱਖ ਨੂੰ ਵੀ ਕਹਿ ਦਈਦਾ, ਝਗੜੇ ਨੂੰ ਵੀ ਕਹਿ ਦਈਦਾ, ਫਿਕਰ ਨੂੰ ਵੀ ਕਹਿ ਦਈਦਾ, ਚਿੰਤਾ ਨੂੰ ਵੀ ਕਹਿ ਦਈਦਾ। ਕਲਯੁਗ ਵਿੱਚ ਇਹ ਹੀ ਕੁਝ ਹੈ, ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਪਰਮਾਤਮਾ ਦੇ ਗੀਤ ਗਾਇਆ ਕਰ, ਦੂਰ ਨਹੀਂ ਹੈ, ਤੇਰੇ ਅੰਦਰ ਹੀ ਤੇ ਹੈ, ਹਰ ਜ਼ਰੇ ਵਿੱਚ ਵੀ ਹੈ। ਜਦੋਂ ਉਹਦੇ ਗੀਤ ਗਾਵੇਂਗਾ ਤੇ ਪਰਮਾਤਮਾ ਖੰਡਨ ਕਰੇਗਾ ਤੇਰੇ ਦੁੱਖਾਂ ਦਾ, ਖੰਡ ਖੰਡ ਟੁਕੜੇ ਟੁਕੜੇ ਕਰਕੇ ਰੱਖ ਦੇਵੇਗਾ।
ਹਬ ਰੰਗ ਮਾਨ ਹੈ ਜਿਸ ਸੰਗ, ਤੈਸੋ ਲਾਈਐ ਨੇਹ।
ਹਬ ਸਾਰਾ ਸਰਵ, ਅੱਗੇ ਲਫ਼ਜ਼ ਹੈ ਰੰਗ, ਆਨੰਦ ਨੂੰ ਆਉਂਦੇ ਨੇ ਖੁਸ਼ੀ ਨੂੰ। ਕਹਿੰਦੇ ਉਹਦੇ ਨਾਲ ਪਿਆਰ ਕਰ, ਉਹ ਜਿਹੜਾ ਵਾਹਿਗੁਰੂ ਹੈ ਉਹਦੇ ਕਰਕੇ ਹੀ ਤੇਰੇ ਜੀਵਨ ਦੇ ਵਿੱਚ ਖੁਸ਼ੀਆਂ ਖੇੜੇ ਨੇ, ਉਹੀ ਤੈਨੂੰ ਆਨੰਦ ਬਖਸ਼ਣ ਵਾਲਾ ਹੈ।
ਸੋ ਸਹੋ ਬਿੰਦ ਨਾ ਵਿਸਰਾਉ ਨਾਨਕ, ਜਿਨ ਸੁੰਦਰ ਰਚਿਆ ਦੇਹ।
ਕਹਿੰਦੇ ਉਹ ਜਿਹੜਾ ਸਹੋ ਹੈ, ਸ਼ੋ ਪਤੀ ਸਵਾਮੀ ਸਾਹਿਬ ਮਾਲਕ, ਰੰਚਕ ਮਾਤਰ ਵੀ ਕਹਿੰਦੇ ਨੇ, ਬਿੰਦ ਮਾਤਰ ਵੀ, ਥੋੜਾ ਜਿਹਾ ਸਮਾਂ, ਕਦੇ ਤੈਨੂੰ ਉਹ ਵਿਸਰ ਨਾ ਜਾਵੇ। ਦੇਖ ਉਹਨੇ ਕਿੱਡਾ ਸੋਹਣਾ ਸਰੀਰ ਤੈਨੂੰ ਦਿੱਤਾ ਹੈ, ਜਿਹਦਾ ਵਜੂਦ ਵੇਖੇ ਤੇ ਕਿੰਨਾ ਮੈਲਾ ਹੈ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ, ਪਿਤਾ ਦੇ ਪਲੀਤ ਕਤਰੇ ਤੋਂ ਮੈਲੇ ਕਤਰੇ ਤੋਂ ਮਾਤਾ ਦੀ ਰਕਤ ਬਿੰਦ ਤੋਂ ਕਿੱਡਾ ਦੁਰਲਭ ਸਰੀਰ ਸੋਹਣਾ ਸਰੀਰ ਦਿੱਤਾ ਹੈ। ਲਹੂ ਦਾ ਹੀ ਬਣਿਆ ਹੈ, ਮਾਸ ਦਾ ਹੀ। ਮਾੜਾ ਜਿਹਾ ਉਤੋਂ ਖਲੜੀ ਲਾਹ ਦਾ, ਉਹ ਏਡਾ ਗੰਦਾ ਹੈ ਦੇਖਣ ਨੂੰ ਚਿੱਤ ਨਹੀਂ ਕਰੇਗਾ। ਲਿੰਬਾ ਪੋਚੀ ਕੀਤੀ ਹੋਈ ਹੈ ਉਹਨੇ, ਸੋਹਣਾ ਬਣਾਇਆ ਹੈ। ਤੋ ਕਹਿੰਦੇ ਸਭ ਤੋਂ ਕੀਮਤੀ ਇਹ ਜਾਮਾ ਤੈਨੂੰ ਉਸਨੇ ਬਖਸ਼ਿਆ ਹੋਇਆ ਹੈ, ਉਹਦੇ ਗੁਣ ਗਾਇਆ ਕਰ, ਕਿਉਂਕਿ ਉਹਨੇ ਤੇਰੇ ਨਾਲ ਇਹ ਮਹਾਨ ਗੁਣ ਕੀਤਾ ਹੋਇਆ ਹੈ।
ਪੌੜੀ ਜੀਓ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ।
ਸਰੀਰ ਬਣਾਉਣ ਤੋਂ ਬਾਅਦ ਆਪਣੀ ਜੋਤ ਇਸ ਸਰੀਰ ਵਿੱਚ ਪ੍ਰਵੇਸ਼ ਕਰਵਾ ਦਿੱਤੀ, ਜੋਤ ਬਖਸ਼ਣੀ ਕੀਤੀ ਹੈ, ਜੀਵਾਤਮਾ ਦਿੱਤੀ ਹੈ। ਸਰੀਰ ਨੂੰ ਚਲਦਿਆਂ ਰੱਖਣ ਲਈ ਸਵਾਸ ਬਖਸ਼ੇ ਹੋਏ ਨੇ, ਪ੍ਰਾਣ ਹਵਾ, ਜਿਹਦੇ ਬਲਬੂਤੇ ਸਰੀਰ ਹਰਿਆ ਭਰਿਆ ਹੈ। ਸੋਹਣਾ ਸੁੰਦਰ ਸਰੂਪ ਹੈ ਤੇਰਾ। ਫਿਰ ਹੱਡਾਂ ਨੂੰ ਤਾਕਤ ਦਿੱਤੀ, ਧਨ ਕਮਾ ਲਵੇਂ, ਧਨ ਵੀ ਉਹਦਾ ਬਖਸ਼ਿਆ। ਲੰਗਾ ਲੂਲਾ ਹੀ ਬਣਾ ਦੇਵੇ ਤੇ ਕਿੱਦਾਂ ਕਮਾਈ ਕਰੇਗਾ, ਸੁਰਤੀ ਕੰਮ ਨਾ ਕਰੇ ਤੇ ਕਿੱਦਾਂ ਕਮਾਈ ਕਰੇਗਾ। ਨਦਰੇ ਨਿਆਮਤ ਹੈ ਉਹਦੀ। ਜਿੰਨੇ ਵੀ ਜੀਵਨ ਵਿੱਚ ਰਸ ਮਾਣਦਾ ਹੈ ਜਾਂ ਇੰਦਰੇ ਜੋ ਰਸ ਲੈ ਰਹੇ ਨੇ, ਭੋਗ ਕਰ ਰਹੇ ਨੇ, ਅੱਖਾਂ ਵੇਖ ਰਹੀਆਂ ਨੇ, ਕੰਨ ਸੁਣਨ ਦਾ ਆਨੰਦ ਲੈਂਦੇ ਨੇ, ਜ਼ੁਬਾਨ ਰਸਾਂ ਕਸਾਂ ਦਾ ਆਨੰਦ ਲੈਂਦੀ ਹੈ, ਇਹ ਸਾਰੀ ਉਹਦੀ ਬਖਸ਼ਿਸ਼ ਹੈ। ਜਿਸ ਦਿਨ ਮਾੜੀ ਜੀ ਨਦਰ ਬਦਲਦਾ, ਕਿਸੇ ਦੇ ਕੰਨਾਂ ਦੀ ਸ਼੍ਰਵਣ ਸ਼ਕਤੀ ਖੋਹ ਲੈਂਦਾ, ਕਿਸੇ ਦੀ ਰਸਨਾ ਨੂੰ ਸਵਾਦ ਆਉਣੋਂ ਹਟ ਜਾਂਦਾ, ਕੋਈ ਅੰਨਾ ਹੋ ਜਾਂਦਾ, ਤੋ ਇਹ ਸਭ ਤੇਰੇ ਤੇ ਅਹਿਸਾਨ ਨੇ, ਅਮੁੱਲੀਆਂ ਦਾਤਾਂ ਤੈਨੂੰ ਦਿੱਤੀਆਂ ਨੇ ਉਹਨੇ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ।
ਗ੍ਰਹਿ ਮੰਦਰ ਰਥ ਆਸ ਦੀਏ ਰਾਜ ਭਲੇ ਸੰਜੋਗ।
ਮਹਾਰਾਜਾਂ ਦੇ ਨੇ ਤੈਨੂੰ ਸੋਹਣਾ ਕਰ ਦਿੱਤਾ, ਧਾਰਮਿਕ ਸਥਾਨ ਦਿੱਤੇ। ਸਰੀਰ ਨੂੰ ਵੀ ਮੰਦਰ ਕਹਿ ਦਿੰਦੇ ਕਿਉਂਕਿ ਪ੍ਰਭੂ ਦਾ ਵਾਸਾ ਹੈ। ਕਈਆਂ ਨੂੰ ਰਾਜ ਸੱਤਾ ਦਿੱਤੀ ਹੈ, ਰੱਥ ਘੋੜੇ ਹਾਥੀ ਦਿੱਤੇ ਹੋਏ ਨੇ। ਭਲੇ ਸੰਜੋਗ ਬਣਾ ਕੇ, ਸੰਜੋਗ ਉਹਨੇ ਬਣਾਏ ਨੇ ਤੇ ਤਾਂ ਹੀ ਤੇ ਸਭ ਕੁਝ ਮਿਲਿਆ ਹੈ। ਜਿੱਦਣ ਵਿਯੋਗ ਲਿਖ ਦਿੰਦਾ ਕਰਮਾਂ ਵਿੱਚ, ਤਖ਼ਤ ਵੀ ਜਾਂਦਾ ਹੈ, ਕੁਰਸੀ ਗਈ, ਸੁਹੱਪਣਤਾ ਗਈ, ਸੁਰਤ ਗਈ, ਇੰਦਰਿਆਂ ਦੀ ਬਰਕਤ ਗਈ, ਤੋ ਸੋਹਣੇ ਕਰਮ ਤੇਰੇ ਲਿਖੇ ਨੇ। ਤਖ਼ਤੋ ਤਾਜ ਰਸ ਕਸ ਉਹਨੇ ਤੈਨੂੰ ਬਖਸ਼ੇ ਹੋਏ ਹਨ, ਉਹਦੇ ਗੀਤ ਗਾਇਆ ਕਰ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਸੁਤ ਸੰਸਕ੍ਰਿਤ ਦਾ ਇੱਕ ਲਫ਼ਜ਼ ਹੈ, ਨਿਚੋੜ ਕੇ ਕੱਢਿਆ ਹੋਇਆ, ਇਹਦੇ ਤੋਂ ਲਫ਼ਜ਼ ਬਣਿਆ ਹੈ ਪੁੱਤਰ ਬੇਟਾ। ਸੁੱਤ ਪਿਤਾ ਦੀ ਅੰਸ਼, ਪਿਤਾ ਦੇ ਪਲੀਤ ਕਦਰੇ ਦੀ ਪੈਦਾਇਸ਼। ਕਹਿੰਦੇ ਤੈਨੂੰ ਪੁੱਤਰ ਦਿੱਤਾ, ਬਨਿਤਾ। ਅਰਬੀ ਦੇ ਵਿੱਚ ਨਾ ਬਿਨਤ ਲਫ਼ਜ਼ ਹੈ, ਬੇਟੀ ਲਈ ਆਉਂਦਾ ਹੈ। ਵਿਦਵਾਨ ਆਂਦੇ ਨੇ ਸੰਸਕ੍ਰਿਤ ਦਾ ਜਿਹੜਾ ਪਦ ਹੈ ਵਨਿਤਾ, ਉਹਦੇ ਤੋਂ ਹੀ ਇਹ ਲਫ਼ਜ਼ ਬਣਿਆ ਹੈ। ਇਸਤਰੀ ਲਈ ਇਹ ਲਫ਼ਜ਼ ਵਰਤਿਆ ਜਾਂਦਾ ਹੈ, ਘਰਵਾਲੀ ਲਈ ਇਹ ਲਫ਼ਜ਼ ਵਰਤਿਆ ਜਾਂਦਾ ਹੈ। ਇਕੱਲੇ ਦਾ ਮਨ ਹੀ ਨਾ ਲੱਗੇ, ਕਹਿੰਦੇ ਤੈਨੂੰ ਔਰਤ ਵੀ ਦਿੱਤੀ ਹੈ, ਬੱਚੇ ਵੀ ਦਿੱਤੇ ਨੇ, ਸੱਜਣ ਮਿੱਤਰ ਸੇਵਕ ਵੀ ਤੈਨੂੰ ਦਿੱਤੇ ਹੋਏ ਨੇ। ਅਹਿਸਾਨ ਗਿਣਾ ਰਹੇ ਨੇ ਗੁਰੂ ਸਾਹਿਬ, ਜੋ ਜੋ ਪ੍ਰਭੂ ਨੇ ਸਾਡੇ ਤੇ ਕਰਮ ਕੀਤੇ ਨੇ, ਕਿਉਂ ਦਿੱਤੇ ਨੇ। ਕਹਿੰਦੇ ਸਭ ਖਜ਼ਾਨਿਆਂ ਦਾ ਮਾਲਕ ਹੈ, ਦੇਵਨ ਯੋਗ ਹੈ, ਦੇਣ ਵਾਲਾ ਹੈ, ਸਭ ਕੁਝ ਉਹਦੇ ਹੱਥ ਵਿੱਚ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਯੋਗ।
ਹਰਿਆ ਭਰਿਆ ਕਰਨ ਵਾਲਾ ਪਰਮਾਤਮਾ ਤਾਂ ਨੂੰ ਹਰ ਆਂਦੇ ਨੇ। ਹਰੀਵ ਧਾਤੂ ਤੋਂ ਬਣਿਆ, ਰੋਗ ਸੋਗ ਹਰ ਲੈਂਦਾ ਹੈ, ਅਗਿਆਨ ਹਰਦਾ ਗਿਆਨ ਬਖਸ਼ਦਾ ਹੈ। ਜਦੋਂ ਸੁਰਤੀ ਨੂੰ ਸੰਸਾਰ ਵੱਲੋਂ ਤੋੜ ਕੇ ਨਿਰੰਕਾਰ ਨੂੰ ਸਿਮਰਦੇ ਹਾਂ, ਤਨ ਵੀ ਹਰਿਆ, ਰੋਗ ਮਿਟ ਜਾਂਦੇ ਨੇ ਜਿਹੜੀ ਮੈਡੀਕਲ ਸਾਇੰਸ ਨਹੀਂ ਮਿਟਾ ਸਕਦੀ। ਮਨ ਹਰਿਆ, ਸੋਗ ਡਿਪਰੈਸ਼ਨ ਚਿੰਤਾਵਾਂ ਮਿਟ ਜਾਂਦੀਆਂ ਨੇ। ਔਰ ਜੀਵਨ ਵਿੱਚ ਜਿੰਨੇ ਵੀ ਵਿਯੋਗ ਨੇ, ਚਾਹੇ ਪ੍ਰਭੂ ਦਾ ਵਿਛੋੜਾ ਹੈ ਉਹ ਵੀ ਮਿਲਾਪ ਹੋ ਜਾਂਦਾ ਹੈ, ਹੋਰ ਦੁੱਖ ਤਕਲੀਫਾਂ ਦਾ ਵਿਯੋਗ ਹੋ ਗਿਆ, ਤੇਥੋਂ ਦੂਰ ਹੋ ਗਏ, ਪ੍ਰਭੂ ਨੇ ਹਰਿਆ ਭਰਿਆ ਕਰਤਾ, ਖੁਸ਼ੀਆਂ ਖੇੜਿਆਂ ਦੇ ਸਹਿਤ ਕੀਤਾ ਹੈ।
ਸਾਧ ਸੰਗ ਹਰ ਗੁਣ ਰਮ ਹੋ ਬਿਨ ਸੇ ਸਭ ਰੋਗ।
ਕਹਿੰਦੇ ਦੇਖ, ਸਾਧ ਸੰਗ ਕਰਨਾ ਕਰ, ਸੰਸਕ੍ਰਿਤ ਦਾ ਲਫ਼ਜ਼ ਹੈ, ਸਾਧ ਸੰਗ ਵੀ ਸੰਸਕ੍ਰਿਤ ਦਾ ਹੀ ਲਫ਼ਜ਼ ਹੈ। ਮਨ ਨੂੰ ਸਾਧਨ ਵਾਲਿਆਂ ਦਾ ਸੰਗ ਕਰ, ਜਿਨ੍ਹਾਂ ਗੁਰੂ ਪਰਮੇਸ਼ਰ ਦੀ ਸ਼ਰਨ ਆ ਕੇ ਮਨ ਸਾਧ ਲਿਆ ਹੈ। ਪਹਿਲਾ ਪੱਖ ਤੇ ਇਹ, ਦੂਜਾ ਪੱਖ ਹੈ ਗੁਰੂ ਦੀ ਸੰਗਤ। ਹੁਣ ਗੁਰੂ ਦੀ ਸੰਗਤ ਪਹਿਲਾ ਪੱਖ ਇਸ ਲਈ ਨਹੀਂ ਮੈਂ ਅਰਥ ਕਰ ਰਿਹਾ ਕਿਉਂਕਿ ਸੰਗਤ ਵਿੱਚ ਸਾਰੇ ਮਨ ਨੂੰ ਸਾਧਨ ਵਾਲੇ ਨਹੀਂ ਹੁੰਦੇ, ਚੋਰ ਡਾਕੂ ਵੀ ਆ ਜਾਂਦੇ ਨੇ, ਸਾਰੇ ਨਾਮ ਦੇ ਅਭਿਆਸੀ ਨਹੀਂ ਹੁੰਦੇ। ਤੋ ਜਿਸ ਲੈਂਗੁਏਜ ਦੇ ਲਫ਼ਜ਼ ਹੋਣ, ਚਾਹੇ ਲਿਖੇ ਗੁਰਮੁਖੀ ਚ ਨੇ, ਪਹਿਲਾ ਅਰਥ ਉਧਰ ਨੂੰ ਜਾਵੇਗਾ। ਖੈਰ, ਸਾਧੂਆਂ ਦੀ ਸੰਗਤ ਵਿੱਚ ਆ, ਗੁਰੂ ਪਰਮੇਸ਼ਰ ਦੀ ਸੰਗਤ ਵਿੱਚ ਆ। ਜਦੋਂ ਬੈਠ ਕੇ ਇਸ ਸੰਗਤ ਵਿੱਚ ਹਰੀ ਦੇ ਗੁਣ ਗਾਵੇਂਗਾ, ਸਿਫਤਾਂ ਕਰੇਗਾ, ਧਿਆਨ ਜੋੜੇਗਾ, ਇੱਥੇ ਸਭ ਰੋਗ ਲਫ਼ਜ਼ ਹੈ, ਮੈਡੀਕਲ ਸਾਇੰਸਾਂ ਦੀ ਹੈ, 50% ਰੋਗਾਂ ਦਾ ਸਾਡੇ ਕੋਲ ਇਲਾਜ ਨਹੀਂ, ਪਰ ਬਾਣੀਆਂ ਦੀ ਹੈ, ਪਰਮੇਸ਼ਰ ਦੇ ਗੀਤ ਗਾਇਆ ਸਭ ਰੋਗਾਂ ਦਾ ਇਲਾਜ ਹੋ ਜਾਂਦਾ ਹੈ, ਸਭ ਸੋਗ ਮਿਟ ਜਾਂਦੇ ਨੇ। ਕਦੇ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਦਮ ਬੋਸੀ ਕਰਦਾ ਹੈ, ਗੁਰੂ ਨਾਨਕ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਕਦਮ ਬੋਸੀ ਕਰੇਗਾ, ਕਦਮ ਚੁੰਮੇਗਾ, ਉਹਦੇ ਗੀਤ ਗਾਵੇਗਾ, ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ, ਨਾ ਮੌਤ ਦਾ ਡਰ, ਨਾ ਦੁੱਖਾਂ ਦਾ ਡਰ, ਭੰਜਨ ਸਰਵਨਾਸ਼ ਕਰ ਦਿੰਦਾ ਰੋਗਾਂ ਸੋਗਾਂ ਦਾ, ਗੁਰੂ ਰਾਮਦਾਸ ਅਕਾਲ ਪੁਰਖ। ਇਸੇ ਕਰਕੇ ਤੇ ਇੰਨੀਆਂ ਰੌਣਕਾਂ ਨੇ ਹਰਿਮੰਦਰ ਸਾਹਿਬ। ਉਹਦੀ ਨਦਰ ਸਵੱਲੀ ਹੋ ਜਾਵੇ, ਕਹਿੰਦੇ ਕੋਈ ਰੋਗ ਸੋਗ ਐਸਾ ਨਹੀਂ ਜਿਹਨੂੰ ਉਹ ਕੱਟ ਨਹੀਂ ਸਕਦਾ। ਗੁਰੂ ਇਸਦਾ ਡਿਸਪੈਲਰ ਆਫ ਦਾ ਪੇਨ, ਕੋਈ ਵੀ ਦਰਦ ਹੈ ਤਕਲੀਫ ਹੈ, ਗੁਰੂ ਉਸਨੂੰ ਮਿਟਾ ਦਿੰਦਾ ਹੈ, ਉਹਦੀ ਬੁਲੰਦ ਹਸਤੀ ਐਸੀ ਹੈ। ਸ੍ਰੀ ਮੁਖ ਵਾਕ ਦੀ ਕਥਾ ਦਾਸ ਇੱਥੇ ਸੰਕੋਚਦਾ ਹੈ। ਇਹ ਉਹ ਜੂਨ ਦਾ ਮਹੀਨਾ ਚੱਲ ਰਿਹਾ ਹੈ ਜਦੋਂ 1984 ਦੇ ਵਿੱਚ ਭਾਰਤ ਦੀ ਹਕੂਮਤ ਔਰ ਇਸ ਡਾਇਨੈਸਟੀ ਦੀ ਜੋ ਰਾਣੀ ਹੈ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ, ਸ਼ਾਇਦ ਦਿੱਲੀ ਦੇ ਤਖ਼ਤ ਦਾ ਹੀ ਅਸਰ ਹੈ, ਉਹਦੇ ਵਿੱਚ ਔਰੰਗਜ਼ੇਬ ਵਾਲੀ ਆਤਮਾ ਕਹਿ ਲਓ ਪ੍ਰਵੇਸ਼ ਕਰ ਗਈ, ਜੋ ਦੂਸਰੇ ਧਰਮਾਂ ਦਾ ਸਰਵਨਾਸ਼ ਕਰਨਾ ਚਾਹੁੰਦਾ ਸੀ। ਇਹ ਉਹਨਾਂ ਨਕਸ਼ੇ ਕਦਮਾਂ ਤੇ ਚੱਲਦੀ ਹੋਈ, ਸਿੱਖੀ ਦਾ ਸਰਵਨਾਸ਼ ਕਰਨ ਦੇ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਇੰਡੀਅਨ ਆਰਮੀ ਨੂੰ ਭੇਜ ਕੇ ਹਮਲਾ ਕਰਵਾਉਂਦੀ ਹੈ, ਔਰ ਸਿੱਖ ਜਗਤ ਨੇ ਇਸ ਘਟਨਾ ਨੂੰ ਤੀਸਰਾ ਘੱਲੂਘਾਰਾ ਕਹਿ ਕੇ ਸੰਬੋਧਿਤ ਕੀਤਾ ਹੈ। ਅੱਜ ਤੇ ਕੱਲ 5 ਤੇ 6 ਜੂਨ 2024 ਆਪਾਂ ਇਹ ਯਤਨ ਕਰਾਂਗੇ ਇਸ ਪਾਵਨ ਅਸਥਾਨ ਤੋਂ 1984 ਦੇ ਘੱਲੂ ਘਾਰੇ ਦਾ ਪਿਛੋਕੜ ਕੀ ਰਿਹਾ, ਦੋਸ਼ੀ ਕੌਣ ਨੇ, ਖਲਨਾਇਕ ਕੌਣ ਨੇ ਤੇ ਨਾਇਕ ਕੌਣ ਹੈ। ਕਦੇ ਵੀ ਮੀਡੀਆ ਤੇ ਔਰ ਦੇਸ਼ ਦੀ ਸਰਕਾਰ ਦੀ ਖਰੀਦੀ ਕਲਮ ਦੇ ਉੱਤੇ ਯਕੀਨ ਨਾ ਕਰਿਓ। ਜੇ ਦੇਸ਼ ਦੀ ਸਰਕਾਰ ਦੀਆਂ ਲਿਖਤਾਂ ਤੇ ਯਕੀਨ ਕਰੋਗੇ ਤੇ ਬਾਬਾ ਬੰਦਾ ਸਿੰਘ ਬਹਾਦਰ ਖਲਨਾਇਕ ਹੈ ਪਰਸ਼ੀਅਨ ਦੇ ਵਿਦਵਾਨਾਂ ਲਈ, ਮੁਗਲਾਂ ਲਈ, ਅਫਗਾਨਾਂ ਲਈ। ਸਿੱਖਾਂ ਦਾ ਪਹਿਲਾ ਬੇਤਾਜ ਬਾਦਸ਼ਾਹ, ਨਾਇਕ ਹੈ, ਖਾਲਸਾ ਰਾਜ ਪ੍ਰਗਟ ਕਰਨ ਵਾਲਾ। ਅਬਦਾਲੀ ਦੇ ਲਿਖਾਰੀਆਂ ਤੇ ਯਕੀਨ ਕਰੋਗੇ ਤੇ 12 ਮਿਸਲਾਂ ਵਾਲੇ ਗੁੰਡੇ ਨੇ। ਤੇ ਜੇ ਆਪਣੇ ਇਤਿਹਾਸ ਨੂੰ ਪੜੋਗੇ ਤੇ ਉਹ ਨਾਇਕ ਨੇ ਜਿਨ੍ਹਾਂ ਨੇ ਖਾਲਸਾ ਰਾਜ ਦੇ ਵਜੂਦ ਨੂੰ ਪੱਕਿਆ ਕੀਤਾ। ਜੇ ਅੰਗਰੇਜ਼ਾਂ ਦੀਆਂ ਕਲਮਾਂ ਨੂੰ ਵਾਚੋਗੇ ਜਿਹੜੇ ਬ੍ਰਿਟਿਸ਼ ਅੰਪਾਇਰ ਨਾਲ ਸੰਬੰਧਿਤ ਨੇ, ਯੂਰੋਪੀਅਨ ਦੀ ਗੱਲ ਨਹੀਂ ਕਰਦਾ ਮੈਂ, ਯੂਰਪ ਵਾਲੇ ਤੇ ਜੌਬ ਕਰਦੇ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ। ਤੋ ਮਹਾਰਾਜਾ ਰਣਜੀਤ ਸਿੰਘ ਵੁਮਨਾਈਜ਼ਰ ਹੈ, ਬੇਸਵਾਗਾਮੀ ਹੈ, ਜਨਾਨੀਬਾਜ਼ ਹੈ, ਸ਼ਰਾਬੀ ਹੈ। ਉਹਨਾਂ ਇਹੀ ਲਿਖਣਾ ਹੈ। ਖਲਨਾਇਕ ਕਹਿਣਗੇ ਸਿੱਖਾਂ ਦਾ ਨਾਇਕ ਹੈ। ਇਸ ਰੂਹੇ ਜ਼ਮੀਨ ਨੇ ਦੂਜਾ ਰਾਜਾ ਹੀ ਨਹੀਂ ਪੈਦਾ ਕੀਤਾ ਮਹਾਰਾਜਾ ਰਣਜੀਤ ਸਿੰਘ ਵਰਗਾ। ਇਸੇ ਤਰ੍ਹਾਂ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ, ਬਾਬਾ ਅਠਾਰਾ ਸਿੰਘ, ਹੋਰ ਜਿੰਨੇ ਵੀ 1984 ਦੇ ਸ਼ਹੀਦ ਨੇ, ਭਾਰਤ ਦੇਸ਼ ਦੀਆਂ ਕਲਮਾਂ ਵਾਚੋਗੇ, ਚੈਨਲ ਵੇਖੋਗੇ, ਉਹ ਖਲਨਾਇਕ ਨੇ ਤੇ ਸਿੱਖਾਂ ਦੇ ਉਹ ਮਰਦ ਨਾਇਕ ਨੇ। ਇਹ ਬੱਚਿਆਂ ਨੂੰ ਤੁਸੀਂ ਆਪ ਸਿਖਾਉਣਾ ਹੈ। ਸਕੂਲਾਂ ਦੀਆਂ ਕਿਤਾਬਾਂ ਵੱਲ ਬਹੁਤਾ ਨਾ ਧਿਆਨ ਦਿਓ। ਬਾਹਰੀ ਐਜੂਕੇਸ਼ਨ ਜਿੰਨੀ ਮਰਜ਼ੀ ਲੈ ਲਓ, ਜਦੋਂ ਆਪਣੇ ਧਰਮ ਬਾਬਤ ਪੜੋਗੇ ਤੇ ਤੁਹਾਨੂੰ ਹੀਣ ਭਾਵਨਾ ਹੀ ਪੜ੍ਹਾਉਣਗੇ, ਉਹ ਢੈਂਦੀ ਕਲਾ ਵੱਲ ਹੀ ਲਿਜਾਣਗੇ। ਹੁਣ ਸਾਡੇ ਵਿੱਚ ਇੱਕ ਫਿਰਕਾ ਹੈ, ਮੈਂ ਪੜ੍ਹੇ ਲਿਖੇ ਤਾਂ ਨਹੀਂ ਉਹਨਾਂ ਨੂੰ ਸਮਝਦਾ, ਸਿਰਫ ਕਿਤਾਬਾਂ ਵਾਚ ਲੈਣੀਆਂ, ਨਿਰਣਾ ਕਰਨਾ ਹੀ ਨਾ ਠੀਕ ਕੀ ਹੈ ਗਲਤ ਕੀ ਹੈ, ਇਹ ਵਿਦਵਤਾ ਨਹੀਂ ਹੁੰਦੀ। ਕਿਤਾਬਾਂ ਹੀ ਨੇ ਸਿਰ ਤੇ ਚੁੱਕੀਆਂ, ਜਿੱਦਾਂ ਖੋਤੇ ਦੇ ਉੱਤੇ ਪੰਡ ਲੱਦ ਦਿਓ ਕਿਤਾਬਾਂ ਦੀ, ਖੋਤੇ 'ਤੇ ਕੀ ਅਸਰ ਹੈ? ਦਿਮਾਗ 'ਤੇ ਇਹਨਾਂ ਪੰਡ ਲੱਦੀ ਹੋਈ ਹੈ, ਕਿਤਾਬਾਂ ਦੀ ਅਸਰ ਇਹਨਾਂ 'ਤੇ ਕੋਈ ਨਹੀਂ। ਦੁੱਖ ਇਸ ਗੱਲ ਦਾ ਨਹੀਂ ਹੈ ਵੀ ਭਾਰਤ ਦਾ ਮੀਡੀਆ ਭੰਡ ਰਿਹਾ ਹੈ ਸਾਨੂੰ, ਉਹ ਤੇ ਗੈਰ ਸਨ, ਉਹਨਾਂ ਭੰਡਣਾ ਹੀ ਸੀ ਉਦੋਂ। ਦੁੱਖ ਇਹ ਹੈ ਵੀ ਕਈਆਂ ਗਾਤਰੇ ਵੀ ਪਾਏ ਨੇ, ਦਸਤਾਰਾਂ ਵੀ ਬੰਨੀਆਂ ਨੇ, ਵੇਖਣ ਨੂੰ ਸਿੱਖ ਜਾਪਦੇ ਨੇ ਔਰ ਢਿੱਲਾ ਜਿਹਾ ਬਿਆਨ ਦੇਣਗੇ। ਆਖੇ ਜੀ ਜੇ ਸਿੱਖ ਲੀਡਰ ਸੁਹਿਰਦਤਾ ਵਿਖਾਉਂਦੇ, ਨੇਕ ਦਿਲੀ ਵਿਖਾਉਂਦੇ, ਕੋਮਲਤਾ ਵਿਖਾਉਂਦੇ, ਸਿਆਣਪ ਵਿਖਾਉਂਦੇ ਤੇ ਸ਼ਾਇਦ ਬੀਬੀ ਇੰਦਰਾ ਗਾਂਧੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਨਾ ਹੁੰਦਾ, ਸ਼ਾਇਦ ਇਹ ਟਾਲਿਆ ਜਾ ਸਕਦਾ ਸੀ। ਹੁਣ ਇਹ ਨਹੀਂ ਸਮਝ ਲੱਗਦੀ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਦੇ, ਅਕਾਲ ਤਖ਼ਤ ਸਾਹਿਬ ਦੇ ਵਾਲੀ ਦੇ ਫਰਜ਼ੰਦ ਨੇ ਜਾਂ ਬੀਬੀ ਇੰਦਰਾ ਦੇ ਪੁੱਤ ਨੇ? ਇਸ਼ਾਰਾ ਤੇ ਬੀਬੀ ਇੰਦਰਾ ਵੱਲ ਹੀ ਹੈ, ਉਹਦੇ ਹੀ ਹੋਣਗੇ ਜਦੋਂ ਉਹਦੇ ਗੀਤ ਗਾਉਂਦੇ ਨੇ ਸਿੱਖ ਬਣ ਕੇ। ਯਾਦ ਰੱਖਿਓ, ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਤੁਹਾਨੂੰ ਇੱਕ ਵਿਖਾਉਂਦੀ ਹੈ ਸਰਕਾਰ, ਆਓ ਤੁਹਾਨੂੰ ਦੋਵੇਂ ਜਿਹੜੇ ਪਹਿਲੂ ਨੇ ਉਹਨਾਂ ਦੇ ਰੂਬਰੂ ਕਰਦਾ ਹਾਂ ਵੀ ਇਹ ਕਿਉਂ 1984 ਦਾ ਘੱਲੂ ਘਾਰਾ ਵਾਪਰਦਾ ਹੈ, ਕਿਉਂ ਸਿੱਖਾਂ ਦੀਆਂ ਰਾਜਸੀ ਅਤੇ ਧਾਰਮਿਕ ਮੰਗਾਂ ਨੂੰ ਸਦਾ ਲਈ ਕੁਚਲਿਆ ਗਿਆ। ਕੀ ਸਿੱਖ ਆਗੂ ਕਸੂਰਵਾਰ ਸਨ? ਜਿੰਨਾ ਡਿਫੇਮ ਕੀਤਾ ਗਿਆ ਹੈ ਸਾਡੀਆਂ ਸਿਆਸੀ ਜਮਾਤਾਂ ਨੂੰ ਜਾਂ ਸੰਤ ਭਿੰਡਰਾਂ ਵਾਲਿਆਂ ਨੂੰ, ਜਾਂ ਭਾਰਤ ਦੀ ਸਰਕਾਰ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੋਸ਼ੀ ਸੀ। 1947 ਦੀ ਵੰਡ ਤੋਂ ਪਿੱਛੇ ਜੇ ਝਾਤ ਮਾਰੋ ਨਾ, ਜਦੋਂ ਸਟੇਟਾਂ ਦੇ ਰਾਜ ਭਾਗ ਦੀ ਗੱਲ ਚੱਲੇਗੀ, ਕੋਈ ਮੁਗਲੀਆ ਸਲਤਨਤ ਦੇ ਰਾਜ ਤੋਂ ਬਾਅਦ 1747 1757 ਈਸਵੀ ਦੇ ਇਰਦ ਗਿਰਦ ਖੇਡ ਸ਼ੁਰੂ ਹੋ ਗਈ। ਇੰਗਲੈਂਡ ਤੋਂ ਈਸਟ ਇੰਡੀਆ ਕੰਪਨੀ ਭਾਰਤ ਵਰਸ਼ ਵਿੱਚ ਕਦਮ ਪਾਉਂਦੀ ਹੈ ਤੇ ਤਕਰੀਬਨ 1858 ਈਸਵੀ ਤਾਈਂ ਭਾਰਤ ਸਾਰਾ ਹੀ ਗੁਲਾਮ ਕਰ ਲਿਆ, ਚਿੱਟੀ ਖਲੜੀ ਦੇ ਅਧੀਨ ਹੋ ਗਿਆ ਭਾਰਤ। ਪਰ ਸਾਰੇ ਭਾਰਤ ਗੁਲਾਮ ਦੇ ਅੰਦਰ, ਇੰਡੀਅਨ ਸਬ ਕੌਂਟੀਨੈਂਟ ਦੇ ਅੰਦਰ ਕੁਝ ਸਮਾਂ ਇੱਕ ਅੰਪਾਇਰ ਜਿਹਨੂੰ ਖਾਲਸਾ ਡਾਇਨੈਸਟੀ ਕਹਿ ਦਿੰਦੇ ਹਾਂ ਉਹ ਆਜ਼ਾਦ ਰਹੀ। ਦ ਸਿੱਖ ਅੰਪਾਇਰ ਵਾਜ ਅ ਸਟੇਟ ਓਰੀਜੀਨੇਟਿੰਗ ਇਨ ਦਾ ਇੰਡੀਅਨ ਸਬ ਕੌਂਟੀਨੈਂਟ ਫੋਰਮਡ ਅੰਡਰ ਦਾ ਲੀਡਰਸ਼ਿਪ ਆਫ ਮਹਾਰਾਜਾ ਰਣਜੀਤ ਸਿੰਘ। ਕਿਉਂ ਆਜ਼ਾਦ ਰਹੀ? ਕਿਉਂਕਿ 1799 ਈਸਵੀ ਵਿੱਚ 12 ਮਿਸਲਾਂ ਦੇ ਉੱਤੋਂ ਦੀ ਇੱਕ ਮਰਦ ਖੜਾ ਹੁੰਦਾ ਹੈ, ਉਹਦਾ ਨਾਂ ਰਾਜਾ ਰਣਜੀਤ ਸਿੰਘ ਹੈ। ਖਾਲਸਾ ਰਾਜ ਉਹ ਸਥਾਪਿਤ ਕਰਦਾ ਹੈ, ਕਰੰਸੀ ਸਿੱਖਾਂ ਦੀ ਚੱਲਦੀ ਹੈ, ਨਾਨਕਸ਼ਾਹੀ ਸਿੱਕਾ। ਸਾਰਾ ਭਾਰਤ ਗੁਲਾਮ ਹੈ ਸਤਲੁਜ ਤਾਈਂ, ਤੇ ਸਤਲੁਜ ਤੋਂ ਅੱਗੇ ਏਸ਼ੀਆ ਦੇ ਸਭ ਤੋਂ ਜੁਝਾਰੂ ਸਮਝੇ ਵਾਲੇ ਪਠਾਣਾਂ ਨੂੰ ਧੂਲ ਚੜਾ ਕੇ ਅਫਗਾਨਿਸਤਾਨ, ਖੈਬਰ ਤੱਕ, ਕਾਬਲ ਕੰਧਾਰ ਤੱਕ ਖਾਲਸਾਈ ਨਿਸ਼ਾਨ ਝੁਲਾਇਆ। ਏਸ਼ੀਆ ਵਿੱਚ ਦੂਜੀ ਜੁਝਾਰੂ ਕੌਮ ਚੀਨੀਆਂ ਨੂੰ ਕਹਿ ਦਿੱਤਾ ਜਾਂਦਾ, ਤਿੱਬਤ ਤਾਈਂ ਖਾਲਸਾਈ ਨਿਸ਼ਾਨ ਚਲਾਇਆ ਰਾਜੇ ਨੇ। 1839 ਤਾਈਂ ਖਾਲਸੇ ਦਾ ਰਾਜ ਰਿਹਾ। ਇਹ ਉਹ ਰਾਜ ਸੀ ਬਾਣੀਆਂ ਦੀ ਸਭ ਸੁਖਾਲੀ ਬੁੱਠੀਆਂ, ਇਹੋ ਹੋਆ ਹਲੇਮੀ ਰਾਜ ਜੀ, ਉਹ ਹਲੇਮੀ ਰਾਜ ਜਿੱਤੇ ਕਿਸੇ ਨਾਲ ਧੱਕੋ ਜ਼ੋਰੀ ਨਹੀਂ ਹੋਈ, ਸਾਰਿਆਂ ਨੂੰ ਬਣਦੇ ਹੱਕ ਦਿੱਤੇ ਜਾਂਦੇ ਸਨ, ਆਲ ਅਬਾਈਡ ਇਨ ਪੀਸ, ਸ਼ਾਂਤੀ ਸੀ ਜਿੱਥੇ ਹਿੰਦੂ, ਮੁਸਲਮਾਨ, ਈਸਾਈ ਸਭ ਰਾਜ਼ੀ ਸਨ। ਸਿੱਖਾਂ ਨੇ ਤੇ ਹੋਣਾ ਹੀ ਸੀ ਕਿਉਂਕਿ ਰਾਜਾ ਹੀ ਸਿੱਖਾਂ ਦਾ ਹੈ। ਸਮਾਂ ਆਇਆ 1839 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਚਲਾਣਾ ਕਰ ਗਏ। ਇਹਦੇ ਬਾਅਦ 10 ਸਾਲ 1849 ਈਸਵੀ ਤਾਈਂ 1849 ਤਾਈਂ ਪਰਿਵਾਰ ਨੇ ਰਾਜ ਕੀਤਾ ਇਹਨਾਂ ਦੇ ਨੇ। ਸ਼ਾਇਦ ਰਾਜ ਭਾਗ ਨਾ ਮਿਟਦਾ, ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵਿੱਚ ਕੁਝ ਨਮਕ ਹਰਾਮੀ ਸਨ, ਡੋਗਰੇ। ਇੱਕ ਯੁੱਧ ਹੁੰਦਾ ਹੈ ਸਭਰਾਵਾਂ ਦੀ ਧਰਤੀ ਤੇ। ਮਹਾਰਾਣੀ ਜਿੰਦਾ ਵੱਲੋਂ ਖਾਲਸਾਈ ਫੌਜ ਦਾ ਆਗੂ ਬਾਬਾ ਸ਼ਾਮ ਸਿੰਘ ਅਟਾਰੀ ਹੈ। ਡੋਗਰੇ ਉਸ ਜੰਗ ਵਿੱਚ ਆਪਣੀ ਹੀ ਖਾਲਸਾਈ ਫੌਜ ਨਾਲ ਗਦਾਰੀ ਕਰ ਗਏ। ਸਭਰਾਓ ਪਾਰ ਜਦੋਂ ਵਾਪਸੀ ਕਰਦੇ ਨੇ, ਬੇੜੀਆਂ ਦਾ ਪੁਲ ਹੈ, ਜਾਂਦੇ ਅੱਗ ਲਾ ਗਏ, ਬਰੂਦ ਸਾਰਾ ਦਰਿਆ 'ਚ ਸੁੱਟ ਗਏ। ਸਿੰਘ ਤੋਪਾਂ ਚਲਾਉਂਦੇ ਨੇ, ਜਦੋਂ ਬਕਸਿਆਂ ਦੇ ਵਿੱਚੋਂ ਬਰੂਦ ਕੱਢ ਕੇ ਭਰਨ ਲੱਗੇ ਦੋਹਰੇ, ਸਰੋਂ ਨਿਕਲੀ, ਘਾਹ ਫੂਸ ਨਿਕਲਿਆ। ਹੁਣ ਬ੍ਰਿਟਿਸ਼ ਲੋਕਾਂ ਦੇ ਕੋਲ, ਈਸਟ ਇੰਡੀਆ ਕੰਪਨੀ ਦੇ ਕੋਲ ਬੜੀਆਂ ਬੜੀਆਂ ਤੋਪਾਂ ਨੇ, ਇੱਧਰ ਰਵਾਇਤੀ ਹਥਿਆਰ ਤਲਵਾਰਾਂ ਹੀ ਰਹਿ ਗਏ। ਕਿੰਨਾ ਸਮਾਂ ਜੰਗ ਲੜਨਾ ਸੀ? ਸਿੱਖੀ ਦਾ ਥੰਮ ਬਾਬਾ ਸ਼ਾਮ ਸਿੰਘ ਅਟਾਰੀ ਡਿੱਗਿਆ, ਸਾਥੀ ਸ਼ਹੀਦ ਹੋਏ। ਇੱਦਾਂ ਆਪਣਿਆਂ ਨੇ ਦਗਾ ਕੀਤਾ ਤੇ ਖਾਲਸਾਈ ਨਿਸ਼ਾਨ ਜਿਹੜਾ ਸੀ ਪੰਜਾਬ ਦੀ ਧਰਤੀ ਤੋਂ ਉਤਰਿਆ। ਈਸਟ ਇੰਡੀਆ ਕੰਪਨੀ ਦੇ ਪੰਜਾਬ ਵੀ ਅਧੀਨ ਹੋਇਆ। ਇਉਂ ਭਾਰਤ ਵਰਸ਼ ਦਾ, ਇੰਡੀਅਨ ਸਬ ਕੌਂਟੀਨੈਂਟ ਦਾ ਆਜ਼ਾਦ ਸਿੱਖ ਹੋਮਲੈਂਡ ਵੀ ਗੁਲਾਮ ਹੋ ਗਿਆ। ਇਹ ਗੱਲ ਸਮਝਿਓ, ਹਿੰਦ ਗੁਲਾਮ ਸੀ ਗੋਰਿਆਂ ਦਾ ਤੇ ਪੰਜਾਬ ਦੇਸ਼ ਆਜ਼ਾਦ ਸੀ, ਦੋ ਦੇਸ਼ ਕਹੇ ਗਏ ਨੇ। ਕਦੇ ਤੁਸੀਂ ਸ਼ਾਹ ਮੁਹੰਮਦ ਕਵੀ ਦਾ ਜੰਗਨਾਮਾ ਪੜ੍ਹਿਓ, ਆਂਦੇ ਜੀ ਸਿੱਖ ਖਾਲਸਾ ਰਾਜ ਦੀ ਗੱਲ ਕਿਉਂ ਕਰਦੇ ਨੇ, ਇਹਨਾਂ ਦੇ ਪਰਚੇ ਦਿਓ। ਉਹ ਇਹਨਾਂ ਨੂੰ ਬੰਦਾ ਪੁੱਛੇ, ਰਾਜਿਆਂ ਹੀ ਰਾਜ ਦੀ ਗੱਲ ਕਰਨੀ ਹੈ, ਕਿਤੇ ਭਿਖਾਰੀ ਮੰਗਦੇ ਹੁੰਦੇ ਨੇ ਰਾਜ? ਸਾਡੇ ਚ ਲਹੂ ਹੀ ਰਾਜਿਆਂ ਦਾ ਹੈ ਤੇ ਰਾਜੇ ਰਾਜ ਮੰਗਦੇ ਹੀ ਰਹਿੰਦੇ ਨੇ। ਹਾਂ ਦਾ ਲੱਗ ਗਿਆ ਤੇ ਲੈ ਲਵਾਂਗੇ, ਨਹੀਂ ਲੱਗਦਾ ਤੇ ਸੰਘਰਸ਼ ਕਰਦੇ ਹੀ ਰਵਾਂਗੇ। ਪਰ ਖਾਲਸੇ ਦੇ ਰਾਜ ਵਰਗਾ ਕਿਸੇ ਰਾਜੇ ਕੋਲੋਂ ਰਾਜ ਨਹੀਂ ਹੋਇਆ ਤੇ ਨਾ ਹੋਣਾ ਹੀ ਹੈ। ਜੋ ਹਾਲਾਤ ਨੇ ਅੱਜ ਕੱਲ ਦੇਸ਼ ਦੇ, ਸਾਰੀ ਦੁਨੀਆਂ ਦੀ ਵੀ ਗੱਲ ਕਰ ਲਵੋ। ਸ਼ਾਹ ਮੁਹੰਮਦ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ। ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਘੋੜੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਇੱਥੇ ਹਿੰਦ ਤੇ ਪੰਜਾਬ ਦੀ ਗੱਲ ਕਰ ਰਿਹਾ ਹੈ, ਦੋ ਦੇਸ਼। ਤੋ ਪੰਜਾਬ ਸਟੇਟ ਵਾਜ ਦਾ ਲਾਸਟ ਮੇਜਰ ਰੀਜਨ ਆਫ ਦਾ ਇੰਡੀਅਨ ਸਬ ਕੌਂਟੀਨੈਂਟ ਟੂ ਬੀ ਅਨੈਕਸਡ ਬਾਏ ਬ੍ਰਿਟਿਸ਼ ਅੰਪਾਇਰ। ਤੋ ਭਾਰਤ ਦਾ ਇਹ ਆਜ਼ਾਦ ਸੂਬਾ ਪੰਜਾਬ ਅਖੀਰ ਤੇ ਬ੍ਰਿਟਿਸ਼ ਅੰਪਾਇਰ ਵਿੱਚ ਰਲਿਆ ਹੈ। ਬੜੇ ਬੜੇ ਇੰਗਲਿਸ਼ ਦੇ ਵਿਦਵਾਨਾਂ ਨੇ ਇਹਦਾ ਜ਼ਿਕਰ ਕੀਤਾ ਹੈ। ਖੈਰ, ਸਮਾਂ ਗੁਜ਼ਰਦਾ ਗਿਆ, ਬ੍ਰਿਟਿਸ਼ ਲੋਕਾਂ ਨੇ ਬਹੁਤ ਜ਼ੁਲਮ ਕੀਤੇ ਭਾਰਤ ਤੇ, ਇੱਕ ਆਵਾਜ਼ ਉੱਠਦੀ ਹੈ ਆਜ਼ਾਦੀ ਦੀ। ਇਹ ਸਭ ਤੋਂ ਬੁਲੰਦ ਆਵਾਜ਼ ਸਿੱਖਾਂ ਦੀ ਹੈ, ਫਿਰ ਹਿੰਦੂ ਨੇ, ਫਿਰ ਮੁਸਲਮਾਨ ਨੇ। ਸੰਘਰਸ਼ ਚੱਲ ਰਿਹਾ ਹੈ। 1929 ਈਸਵੀ ਲਾਹੌਰ ਵਿੱਚ ਇੱਕ ਮਜਲਿਸ ਬੈਠੀ ਹੈ, ਹਿੰਦੂ ਲੀਡਰ ਬੈਠੇ ਨੇ, ਮਹਾਤਮਾ ਗਾਂਧੀ ਬੈਠਾ, ਸਿੱਖਾਂ ਦੀ ਲੀਡਰਸ਼ਿਪ ਸਾਹਮਣੇ ਹੁੰਦੀ ਹੈ। ਸਿੱਖ ਆਗੂ ਆਖਣ ਲੱਗੇ ਮਹਾਤਮਾ ਗਾਂਧੀ ਜੀ, ਅਸੀਂ ਸਿੱਖ ਭਾਰਤ ਦੀ ਆਜ਼ਾਦੀ ਦੀ ਲੜਾਈ ਬ੍ਰਿਟਿਸ਼ ਅੰਪਾਇਰ ਨਾਲ ਲੜ ਰਹੇ ਹਾਂ ਔਰ ਹਿੰਦੂ ਮੁਸਲਮਾਨਾਂ ਨਾਲੋਂ ਅੱਗੇ ਹੋ ਕੇ ਲੜ ਰਹੇ ਹਾਂ। ਸਾਡਾ ਇੱਕ ਆਜ਼ਾਦ ਮੁਲਕ ਰਿਹਾ ਹੈ, ਚਾਹੇ ਉਹ ਇੰਡੀਅਨ ਸਬ ਕੌਂਟੀਨੈਂਟ ਦੇ ਵਿੱਚ ਸੀ, ਪਰ ਸਾਡੀ ਰਾਜਸੀ ਤੇ ਧਾਰਮਿਕ ਆਜ਼ਾਦੀ ਸੀ ਸਿੱਖਾਂ ਦੀ। ਮੰਨ ਲਓ ਜੇ ਕੱਲ ਨੂੰ ਭਾਰਤ ਆਜ਼ਾਦ ਹੁੰਦਾ ਹੈ, ਹਰ ਪੰਛੀ ਨੂੰ ਆਪਣਾ ਆਲਣਾ ਚਾਹੀਦਾ ਹੁੰਦਾ, ਕੀ ਸਾਨੂੰ ਆਪਣਾ ਆਲਣਾ ਦਿਓਗੇ ਤੁਸੀਂ? ਭਾਰਤ ਵਿੱਚ ਸਾਡੀ ਸਟੇਟ ਆਜ਼ਾਦ ਹੋਵੇਗੀ, ਸਿੱਖ ਹੋਮਲੈਂਡ ਮਿਲੇਗਾ, ਇਹਨਾਂ ਮਤਾ ਪਾਇਆ। ਮਹਾਤਮਾ ਗਾਂਧੀ ਕਹਿੰਦਾ ਸਿੱਖ ਇੱਕ ਬਹਾਦਰ ਕੌਮ ਹੈ, ਸਿੱਖਾਂ ਤੋਂ ਬਿਨਾਂ ਭਾਰਤ ਆਜ਼ਾਦ ਨਹੀਂ ਕਰਵਾਇਆ ਜਾ ਸਕਦਾ ਤੇ ਸਿੱਖ ਭਾਈਆਂ ਨੂੰ ਬਣਦਾ ਹੱਕ ਪੂਰਾ ਮਿਲੇਗਾ, 101 ਫੀਸਦੀ ਮਿਲੇਗਾ। ਸਮਾਂ ਆਇਆ 1931 ਈਸਵੀ ਵਿੱਚ ਮਹਾਤਮਾ ਗਾਂਧੀ ਹਿੰਦੂ ਲੀਡਰਸ਼ਿਪ ਨਾਲ ਗੁਰਦੁਆਰਾ ਸੀਸਗੰਜ ਸਾਹਿਬ ਨਤਮਸਤਕ ਹੋਣ ਆਇਆ, ਸਪੀਚ ਕਰਦਾ ਹੈ, ਸਿੱਖ ਭਾਈਓ ਆਜ਼ਾਦ ਭਾਰਤ ਦੇ ਵਿੱਚ ਤੁਹਾਨੂੰ ਹਿੰਦੂ ਭਰਾਵਾਂ ਦੇ ਤੁੱਲ ਬਰਾਬਰ ਪੂਰਾ ਹੱਕ ਮਿਲੇਗਾ, ਕਿਉਂਕਿ ਤੁਸੀਂ ਭਾਰਤ ਦੀ ਆਜ਼ਾਦੀ ਦੀ ਲੜਾਈ ਪੂਰੀ ਤਨਦੇਹੀ ਨਾਲ ਲੜ ਰਹੇ ਹੋ। ਤੇ ਨਾਲ ਮਖੌਲ ਕਰਦਾ ਹੈ, ਜੇ ਅਸੀਂ ਤੁਹਾਨੂੰ ਹੱਕ ਨਾ ਦਿੱਤਾ, ਸਿੱਖ ਬਹਾਦਰ ਕੌਮ ਹੈ, ਜ਼ੋਰ ਸ਼ੋਰ ਨਾਲ ਹੱਕ ਲੈ ਲਵੇਗੀ। ਦੂਸਰੀ ਵਾਰ ਮਤੇ ਪੈਂਦੇ ਨੇ, ਲਿਖਤਾਂ ਹੁੰਦੀਆਂ ਨੇ। ਤੀਸਰੀ ਮਜਲਿਸ 1940 ਈਸਵੀ ਵਿੱਚ ਕਲਕੱਤੇ ਹੁੰਦੀ ਹੈ, ਕਾਨਫਰੰਸ ਹੋਈ, ਹਿੰਦੂ ਲੀਡਰਸ਼ਿਪ ਬੈਠੀ ਹੈ, ਨਹਿਰੂ ਬੈਠਾ, ਪਟੇਲ ਬੈਠਾ, ਮਹਾਤਮਾ ਗਾਂਧੀ ਬੈਠਾ ਹੈ। ਮਤਾ ਪਾਇਆ ਗਿਆ, ਭਾਰਤ ਦੀ ਆਜ਼ਾਦੀ ਲਈ ਲੜੇ ਜਾ ਰਹੇ ਸੰਘਰਸ਼ ਵਿੱਚ ਸਿੱਖ ਕੌਮ ਦੀ ਮੁਸ਼ਕਤ ਘਾਲਣਾ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਆਜ਼ਾਦ ਭਾਰਤ ਦੇ ਉੱਤਰੀ ਹਿੱਸੇ ਦੇ ਵਿੱਚ ਸਿੱਖਾਂ ਨੂੰ ਆਜ਼ਾਦ ਖਿੱਤਾ ਮਿਲੇਗਾ, ਜਿੱਥੇ ਧਾਰਮਿਕ ਅਤੇ ਰਾਜਸੀ ਆਜ਼ਾਦੀ ਦਾ ਸਿੱਖ ਨਿੱਘ ਮਾਣ ਸਕਣਗੇ, ਸਿੱਖ ਹੋਮਲੈਂਡ ਮਿਲੇਗਾ। ਚਲੋ ਬਚਨ ਬਲਾਸ ਹੋਏ, ਸਿੱਖਾਂ ਯਕੀਨ ਕੀਤਾ। ਪਾਕਿਸਤਾਨ ਦਾ ਜੋ ਫਾਊਂਡਰ ਹੈ ਮੁਹੰਮਦ ਅਲੀ ਜਿੰਨਾ, ਉਹਨੇ ਕਟਾਸ਼ ਕੀਤਾ ਹਿੰਦੂ ਲੀਡਰਸ਼ਿਪ ਦੇ ਉੱਤੇ। ਸਿੱਖਾਂ ਨੂੰ ਕਹਿੰਦਾ, ਸਿੱਖ ਭਾਈਓ, ਹਿੰਦੂ ਹਜ਼ਾਰ ਵਰੇ ਤੋਂ ਗੁਲਾਮ ਰਹੇ ਨੇ, ਗੁਲਾਮ ਹੋਣ ਕਰਕੇ ਨਿਮਰ ਭਾਵ ਵਿੱਚ ਨੇ, ਨਿਮਰਤਾ ਚ ਨੇ, ਆਜ਼ਾਦ ਹੋਣ ਲਈ ਤੁਹਾਡੇ ਤਰਲੇ ਲੈ ਰਹੇ ਨੇ। ਜਿਸ ਦਿਨ ਆਜ਼ਾਦ ਹੋ ਗਏ ਇਹਨਾਂ ਰੰਗ ਬਦਲ ਲੈਣਾ, ਜੇ ਇਹਨਾਂ ਆਪਣੇ ਅਲਫਾਜ਼ਾਂ ਤੇ ਨਹੀਂ ਟਿਕਣਾ, ਤੁਹਾਡੇ ਹੱਥ ਪਛਤਾਵਾ ਰਹਿਣਾ, ਹੋਰ ਕੁਝ ਨਹੀਂ ਰਹਿਣਾ। ਅਸੀਂ ਨਹੀਂ ਕਿਸੇ ਧਰਮ ਨੂੰ ਮਾੜਾ ਕਹਿੰਦੇ, ਪਰ ਹਿੰਦੂਆਂ ਦੀ ਲੀਡਰਸ਼ਿਪ ਬਾਰੇ ਜਿਨ੍ਹਾਂ ਨੇ ਗੱਲ ਕਹੀ, ਸਿੱਖਾਂ ਨੇ ਮੁਹੰਮਦ ਅਲੀ ਜਿਨ੍ਹਾਂ ਦਾ ਯਕੀਨ ਨਾ ਕੀਤਾ। ਕਰਦੇ ਵੀ ਕਿਉਂ? ਕਿਉਂਕਿ ਜਿਨ੍ਹਾਂ ਭਾਰਤ ਗੁਲਾਮ ਰੱਖਿਆ ਉਹਨਾਂ ਇਕੱਲੇ ਹਿੰਦੂਆਂ ਤੇ ਹੀ ਥੋੜਾ ਜ਼ੁਲਮ ਕੀਤਾ, ਜਿਨ੍ਹਾਂ ਸਿੱਖਾਂ ਤੇ ਉਹਨਾਂ ਜ਼ੁਲਮ ਕੀਤਾ ਮੁਗਲ ਡਾਇਨੈਸਟੀ ਨੇ, ਪਠਾਨ ਡਾਇਨੈਸਟੀ ਨੇ, ਹੋਰ ਕਿਸੇ ਨੇ ਵੀ ਨਹੀਂ ਕੀਤਾ ਅੱਜ ਤੱਕ। ਤੋ ਕਈ ਸ਼ੰਕੇ ਸਨ ਮਨ ਵਿੱਚ, ਖੈਰ ਨਹਿਰੂ ਗਾਂਧੀ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਔਰ ਪੂਰੀ ਰੂਹ ਫੂਕ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਲੜੀ। ਏਡੀ ਮਹਾਨ ਲੜਾਈ ਲੜੀ, ਭਾਰਤ ਨੂੰ ਆਜ਼ਾਦ ਕਰਵਾਉਣ ਲਈ 121 ਫਾਂਸੀਆਂ ਹੋਈਆਂ, ਵਿੱਚੋਂ 93 ਸਿੱਖ ਸਨ। ਆਜ਼ਾਦੀ ਦੇ ਲਈ 2626 ਬੰਦਿਆਂ ਉਮਰ ਕੈਦ ਭੋਗੀ ਹੈ, 2147 ਸਿੱਖ ਸਨ। ਜਲਿਆਂ ਵਾਲੇ ਬਾਗ ਵਿੱਚ 1300 ਬੰਦਾ ਗੋਲੀ ਨਾਲ ਛਲਨੀ ਕੀਤਾ ਗਿਆ, ਸ਼ਹੀਦ ਹੋਏ, ਵਿੱਚੋਂ 799 ਸਿੱਖ ਸਨ। ਹੁਣ ਧਿਆਨ ਦਿਓ ਵੀ ਕੁਰਬਾਨੀਆਂ 90% ਸਿੱਖਾਂ ਦੀਆਂ, ਆਬਾਦੀ ਭਾਰਤ ਵਿੱਚ ਕੇਵਲ 1.5%। ਕਈ ਮੇਰੇ ਵੀਰ ਜਦੋਂ ਰਾਜ ਭਾਗ ਦੀ ਗੱਲ ਕਰਦੇ ਨੇ ਨਾ, ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਭਾਰਤ ਤੋਂ ਵੱਖ ਹੋਣ ਦੀ ਗੱਲ ਕਰਦੇ ਨੇ, ਤੇ ਮੈਂ ਪ੍ਰੇਮ ਨਾਲ ਸਮਝਾਉਣਾ ਹੁੰਦਾ, ਓਏ ਸਾਡੀ ਕੁਰਬਾਨੀ 90% ਹੈ ਭਾਰਤ ਦੀ ਆਜ਼ਾਦੀ ਵਿੱਚ, ਬਾਕੀ ਕੌਮਾਂ ਚਾਹੇ ਹਿੰਦੂ ਨੇ ਮੁਸਲਮਾਨ ਨੇ 10% ਚ ਸਿਮਟਦੀਆਂ ਨੇ। ਖਾਲਸੇ ਦਾ ਰਾਜ ਭਾਰਤ ਵਰਸ਼ ਦੇ ਅਫਗਾਨਿਸਤਾਨ ਦੇ, ਅੱਜ ਕੱਲ੍ਹ ਦੇ ਪਾਕਿਸਤਾਨ ਦੇ ਵਧੇਰੇ ਕੋਨਿਆਂ ਚ ਰਿਹਾ ਹੈ। ਦਿੱਲੀ ਵਿੱਚ ਬਾਬਾ ਬਘੇਲ ਸਿੰਘ ਹੋਣਾ ਖਾਲਸਾਈ ਨਿਸ਼ਾਨ ਚਲਾਇਆ, ਤਾਂ ਕਿਤੇ ਅੱਜ ਕੱਲ੍ਹ ਤਿਰੰਗਾ ਝੂਲਦਾ ਹੈ। ਛੋਟੇ ਮੋਟੇ ਟੁਕੜਿਆਂ ਦੀਆਂ ਬਾਤਾਂ ਖਾਲਸਾ ਨਹੀਂ ਕਰਦਾ, ਅਸੀਂ ਦਿੱਲੀ ਦੇ ਰਾਜੇ ਰਹੇ ਹਾਂ ਤੇ ਰਾਜ ਭਾਗ ਉੱਥੋਂ ਤੱਕ ਹੀ ਪ੍ਰਗਟ ਕਰੇਗਾ ਖਾਲਸਾ। ਅਸੀਂ ਕਿਉਂ ਛੱਡੀਏ ਕੋਈ ਹਿੱਸਾ? ਕੰਪੈਰੇਟਿਵਲੀ ਲਿਆਓ, ਕਿਤਾਬਾਂ ਖੋਲੋ, ਕੁਰਬਾਨੀ ਸਾਡੀ ਵੱਧ ਹੈ। ਐਵੇਂ ਕੋਈ ਨਾਅਰੇ ਲਾਈ ਜਾਵੇ ਸਾਡਾ ਦੇਸ਼ ਹੈ, ਸਾਡਾ ਦੇਸ਼ ਹੈ, ਜਿੱਦਣ ਸਿਰ ਦੇਣਾ ਸੀ ਉਦਣ ਕਿਹੜੇ ਘੁਰਨਿਆਂ 'ਚ ਵੜੇ ਸੀ ਇਹ ਲੋਕ? ਜੇ ਮੁਗਲੀਆ ਸਲਤਨਤ ਦੇ ਗਲਬੇ 'ਚੋਂ ਭਾਰਤ ਆਜ਼ਾਦ ਹੋਇਆ ਤੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾ ਮਿਸਲਾਂ ਦੀ ਖੇਡ ਸਾਰੀ। ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਆਦਿਕ 12 ਮਿਸਲਾਂ ਦੇ ਜਥੇਦਾਰਾਂ ਨੇ ਕੌਤਕ ਰਚੇ ਨੇ। ਐਵੇਂ ਨਹੀਂ ਬੁਰਕੀ ਤੇ ਮੰਨੀ ਦਾ ਹੁੰਦਾ, ਸਾਰੀ ਰੋਟੀ ਵੱਲ ਝਪਟ ਚੱਲਦੀ ਹੈ ਜਦੋਂ ਚੱਲਦੀ ਹੈ। ਖੈਰ, ਇੰਨੀਆਂ ਕੁਰਬਾਨੀਆਂ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਭਾਰਤ ਤੋਂ ਰਾਜਸੀ ਹੱਕ ਛੱਡਣ ਲੱਗਾ ਹੈ। ਉੱਥੇ ਫਿਰ ਇਹ ਮਜਲਸ ਬਹਿੰਦੀ ਹੈ, ਗਾਂਧੀ ਨਹਿਰੂ, ਸਿੱਖ ਜਗਤ ਵੱਲੋਂ ਬਲਦੇਵ ਸਿੰਘ, ਇਸਲਾਮ ਜਗਤ ਵੱਲੋਂ ਜਿਨ੍ਹਾਂ ਬੈਠੇ, ਕਹਿੰਦੇ ਬ੍ਰਿਟਿਸ਼ ਵੱਲੋਂ ਕਮਿਊਨਲ ਅਵਾਰਡ ਵਿੱਚ 3 ਪ੍ਰਜਾਤੀਆਂ ਨੂੰ ਤਸਲੀਮ ਕੀਤਾ ਗਿਆ, 3 ਪ੍ਰਜਾਤੀਆਂ ਮੰਨੀਆਂ ਗਈਆਂ ਜੋ ਹੱਕਦਾਰ ਨੇ ਭਾਰਤ ਵਿੱਚ ਰਾਜ ਕਰਨ ਦੇ, ਜੋ ਪੋਲੀਟੀਕਲ ਸੁਵਰਨਟੀ
ਪ੍ਰਭੂ ਸੱਤਾ ਦੀਆਂ ਅਧਿਕਾਰੀ ਨੇ ਹਿੰਦੂ ਸਿੱਖ ਤੇ ਮੁਸਲਮਾਨ ਤਿੰਨ ਹਿੱਸੇ ਦੇਸ਼ ਦੇ ਹੋਣ। ਮੁਹੰਮਦ ਅਲੀ ਜਿੰਨਾ ਆਖਣ ਲੱਗਾ ਸਾਨੂੰ ਵੱਖਰਾ ਖਿੱਤਾ ਚਾਹੀਦਾ ਹੈ ਚਾਹੇ ਛੋਟਾ ਹੀ ਦੇ ਦਿਓ ਪਰ ਸਾਨੂੰ ਹਿੰਦੂਆਂ ਨੂੰ ਵੱਖ ਕਰ ਦਿਓ, ਇਹਨਾਂ ਦੀ ਆਬਾਦੀ ਬਹੁਤ ਹੈ ਸਾਨੂੰ ਜਜ਼ਬ ਕਰ ਲੈਣਗੇ। ਵੀ ਕੈਨ ਸਰਵਾਈਵ ਔਨ ਵਨ ਮੀਲ। ਅੱਠੀ ਪੈਰੀ ਕਹਿੰਦਾ ਇੱਕ ਵਾਰ ਭੋਜਨ ਮਿਲ ਜਾਵੇ ਇੰਨੇ ਜੀ ਗੁਜ਼ਾਰਾ ਕਰ ਲਵਾਂਗੇ, ਗਰੀਬੀ ਭੋਗ ਲਵਾਂਗੇ, ਚੋਗਾ ਥੋੜਾ ਚੁਗ ਲਵਾਂਗੇ ਪਰ ਆਲਣਾ ਆਪਦਾ ਹੀ ਚੰਗਾ ਹੈ, ਦੂਜੇ ਦੇ ਆਲਣੇ ਚੋਂ ਪਤਾ ਨਹੀਂ ਕਿੱਦਣ ਚੱਕ ਕੇ ਬਾਹਰ ਮਾਰੇ ਕੋਈ। ਚਲੋ ਪਾਕਿਸਤਾਨ ਮਿਲ ਗਿਆ, ਸਿੱਖਾਂ ਨੂੰ ਪੁੱਛਿਆ ਗਿਆ ਸਿੱਖੋ ਤੁਸੀਂ ਸਾਡੇ ਖਿਲਾਫ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਲੜਿਆ, ਸਾਨੂੰ ਗਿਲਾ ਤੇ ਹੈ ਪਰ ਤੁਸੀਂ ਸਾਡੇ ਲਈ ਵਰਲਡ ਵਾਰ 1 ਦੇ ਵਿੱਚ ਜੰਗ ਲੜੀ ਹੈ ਤੇ ਵੈਸੇ ਵੀ ਸਿੱਖ ਹੋਮਲੈਂਡ ਤੁਹਾਡਾ ਰਿਹਾ ਹੈ, ਤੁਹਾਨੂੰ ਵੀ ਆਜ਼ਾਦ ਖਿੱਤਾ ਮਿਲ ਸਕਦਾ ਹੈ, ਵਿਚਾਰ ਰੱਖੋ। ਹਜੇ ਸਿੱਖ ਇੱਧਰ ਨੂੰ ਧਿਆਨ ਹੀ ਦਿੰਦੇ ਆਜ਼ਾਦ ਖਿੱਤੇ ਵੱਲ। ਨਹਿਰੂ ਗਾਂਧੀ ਨੇ ਫਿਰ ਵਾਕ ਛਲ ਰਚਿਆ ਕਿਉਂਕਿ ਡੂੰਘੇ ਲੋਕ ਨੇ, ਬ੍ਰਾਹਮਣ ਸਨਾਤਨੀ ਹੈ, ਆਖਣ ਲੱਗੇ ਬਲਦੇਵ ਸਿਆਂ ਹਿੰਦੂ ਸਿੱਖਾਂ ਦਾ 9 ਮਾਸ ਦਾ ਰਿਸ਼ਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਮਜ਼ਲੂਮ ਦੀ ਰੱਖਿਆ ਕੀਤੀ ਔਰ ਉਹਨਾਂ ਵਿੱਚ ਮੁੱਖ ਸਨਾਤਨ ਮਤ ਹੈ। ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਹਿੰਦੂ ਧਰਮ ਨਾ ਹੁੰਦਾ, ਹੁਣ ਨੂੰ ਇਸਲਾਮ ਨੇ ਜਜ਼ਬ ਕਰ ਲੈਣਾ ਸੀ ਇਹਨਾਂ ਨੂੰ। ਆਪਾਂ ਇਕੱਠੇ ਰਹੀਏ, ਹਿੰਦੂਆਂ ਦੀ ਰਾਜਸੀ ਧਾਰਮਿਕ ਮਰਿਆਦਾ ਸਿਧਾਂਤ ਵੱਖ ਹੋਵੇਗਾ, ਸਿੱਖਾਂ ਦੀ ਰਾਜਸੀ ਤਾਕਤ ਧਾਰਮਿਕ ਤਾਕਤ ਸਿੱਖਾਂ ਦੇ ਹੱਥ ਹੋਵੇਗੀ। ਅੱਡ ਅੱਡ ਹੋ ਗਏ ਤੇ ਮੁਸਲਮਾਨਾਂ ਦੀ ਆਬਾਦੀ ਬੜੀ ਵਧੀ ਹੈ, ਹਿੰਦੂਆਂ ਸਿੱਖਾਂ ਦੋਵਾਂ ਧਿਰਾਂ ਨੂੰ ਜਜ਼ਬ ਕਰ ਲੈਣਗੇ, ਮਿਟਾ ਦੇਣਗੇ, ਇਕੱਠੇ ਰਵਾਂਗੇ, ਬਚੇ ਰਵਾਂਗੇ, ਇੱਕ ਪੱਖ ਇਹ ਤੇ ਦੂਜਾ ਇਹ ਪੱਖ ਰੱਖਿਆ ਹੋਏ। ਬਲਦੇਵ ਸਿਆ ਤੇਰੀ ਜਾਇਦਾਦ ਤੇ ਬਹੁਤੀ ਜਮਸ਼ੇਦਪੁਰ ਵੱਲ ਹੈ, ਕਿਧਰੇ ਸਿੱਖ ਹੋਮਲੈਂਡ ਆਜ਼ਾਦ ਹੋ ਗਿਆ ਉਹ ਹਿੱਸਾ ਤੇ ਪੰਜਾਬ ਦੇ ਹਿੱਸੇ ਚ ਆਉਣਾ ਹੀ ਨਹੀਂ, ਤੇਰੀ ਕਰੋੜਾਂ ਦੀ ਜਾਇਦਾਦ ਜਾਂਦੀ ਰਹਿਣੀ ਹੈ। ਮੈਂ ਵੇਖੀ ਹੈ ਉਹ ਜਗ੍ਹਾ ਜਮਸ਼ੇਦਪੁਰ ਜਿਹਦਾ ਮਾਲਕ ਸੀ ਬਲਦੇਵ ਸਿੰਘ, ਹੋਰ ਵੀ ਬੜੀ ਪ੍ਰੋਪਰਟੀ ਸੀ ਜਿਹੜੀ ਪੰਜਾਬ ਚੋਂ ਬਾਹਰ ਰਹਿਣੀ ਸੀ, ਕੁਝ ਅਹੁਦਿਆਂ ਦਾ ਲਾਲਚ ਦਿੱਤਾ ਗਿਆ, ਉਹ ਛੋਟੇ ਜਿਹੇ ਪੰਜਾਬ ਤੇ ਛੋਟਾ ਮੋਟਾ ਅਹੁਦਾ ਤੈਨੂੰ ਮਿਲੇਗਾ ਬਲਦੇਵ ਸਿਆਂ, ਆਜ਼ਾਦ ਭਾਰਤ ਵਿੱਚ ਵੱਡਾ ਆਗੂ ਚੁਣਾਂਗੇ ਤੈਨੂੰ, ਵੱਡੇ ਵੱਡੇ ਲਾਲਚ ਦਿੱਤੇ ਗਏ ਗਵਰਨਰੀ ਤੱਕ ਪ੍ਰਧਾਨ ਮੰਤਰੀ ਤੱਕ ਡੈਮੋਕਰੇਸੀ ਦੀਆਂ ਬਾਤਾਂ ਪਾ ਕੇ। ਹਿੰਦੂ ਸਟੇਟ ਦੇ ਨਾਲ ਰਹਿਣਾ ਕਬੂਲ ਲਿਆ ਸਿੱਖ ਜਗਤ ਨੇ ਕਿਉਂਕਿ ਬਲਦੇਵ ਸਿੰਘ ਕਮਜ਼ੋਰੀ ਦਿਖਾ ਗਿਆ। ਉੱਥੇ ਜਿਨ੍ਹਾਂ ਨੇ ਇੱਕ ਗੱਲ ਆਖੀ ਕਹਿੰਦਾ ਹਿੰਦੂਆਂ ਨੂੰ ਛੱਡੋ ਸਾਡੇ ਨਾਲ ਰਹਿ ਲਓ, ਤੁਹਾਨੂੰ ਅਸੀਂ ਆਜ਼ਾਦ ਖਿੱਤਾ ਦੇ ਦੇਵਾਂਗੇ ਸਿੱਖ ਹੋਮਲੈਂਡ, ਪਰ ਸਿੱਖ ਆਗੂ ਇਸ ਗੱਲ ਨੂੰ ਨਹੀਂ ਮੰਨਦਾ। ਉਹ ਜਾਣਦਾ ਹੈ ਵੀ ਸਨਾਤਨੀਏ ਮਾਰ ਕੱਟ ਤੇ ਕਰ ਲੈਣਗੇ ਪਰ ਜਜ਼ਬ ਨਹੀਂ ਕਰ ਸਕਣਗੇ ਸਿੱਖਾਂ ਨੂੰ, ਪਰ ਇਹ ਜਿਹੜੇ ਇਸਲਾਮ ਵਾਲੇ ਨੇ ਇਹਨਾਂ ਜਜ਼ਬ ਕਰ ਲੈਣਾ ਸਿੱਖਾਂ ਨੂੰ। ਔਰ ਹੋਇਆ ਵੀ ਹੈ, ਤੁਹਾਡੇ ਸਾਹਮਣੇ ਹੈ, 40,000 ਸਿੱਖਾਂ ਦੀ ਫੈਮਿਲੀ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਰਹਿ ਗਈ, ਅੱਜ 8,000-9,000 ਰਹਿ ਗਈ ਹੈ। 31,000-32,000 ਫੈਮਿਲੀ ਚੋਂ ਕਈ ਲੋਕ ਮਾਰ ਦਿੱਤੇ ਗਏ ਜਿਹੜੇ ਨਹੀਂ ਇਸਲਾਮ ਚ ਗਏ, ਬਾਕੀ ਸਾਰੇ ਮੁਸਲਮਾਨ ਬਣਾ ਲਏ ਉਹਨਾਂ ਨੇ। 1.5 ਲੱਖ ਬੰਦਾ ਸਾਡਾ ਅਫਗਾਨਿਸਤਾਨ ਵਸੋਂ ਕਰਦਾ ਸੀ, ਅੱਜ ਕਿੱਥੇ ਨੇ ਗੁਰਦੁਆਰੇ, ਕਿੱਥੇ ਨੇ ਸਿੱਖ, ਉਜਾੜ ਦਿੱਤੇ ਗਏ, ਮਾਰ ਦਿੱਤੇ ਗਏ, ਕੋਈ ਇੰਗਲੈਂਡ ਚਲਿਆ ਗਿਆ, ਕੋਈ ਭਾਰਤ ਆ ਗਿਆ, ਕੋਈ ਕਿਤੇ ਚਲਿਆ ਗਿਆ। ਸਨਾਤਨੀਆਂ ਨੇ ਸਾਨੂੰ ਕਨਵਰਟ ਤੇ ਨਹੀਂ ਕੀਤਾ ਪਰ ਜ਼ਖਮ ਦਿੱਤੇ ਨੇ, ਮਾਰਾਂ ਬਹੁਤ ਮਾਰੀਆਂ ਨੇ। ਉਹ ਜਿਹੜੇ ਜ਼ਖਮ ਨੇ ਉਹ ਭਰਨੇ ਤੇ ਇਹਨਾਂ ਕੀ ਨੇ, ਕੋਈ ਨਾ ਕੋਈ ਨਵਾਂ ਹੀ ਕਾਰਾ ਕਰਕੇ ਕੁਰੇਦ ਦਿੰਦੇ ਨੇ। ਇਹ ਵੀ ਨਹੀਂ ਸੋਚਦੇ ਵੀ ਤੁਹਾਡੀ ਜੜ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਲੱਗੀ ਹੈ। ਹਿੰਦੂ ਧਰਮ ਦੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਬਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਫਿਰ ਵੀ ਸਿੱਖਾਂ ਤੇ ਜ਼ੁਲਮ ਕਰਨਾ 1984 ਚ ਕੀਤਾ, ਫਿਰ ਦਿੱਲੀ ਦੇ ਵਿੱਚ ਸਾਡੀ ਨਸਲ ਕੁਸ਼ੀ ਕਰਵਾਈ, ਕੱਲਾ ਹਰਿਮੰਦਰ ਸਾਹਿਬ ਹੀ ਥੋੜੀ 35 ਤੋਂ 40 ਗੁਰਦੁਆਰਿਆਂ ਤੇ 1984 ਵਿੱਚ ਇਹਨਾਂ ਨੇ ਹਮਲਾ ਕੀਤਾ। ਔਰ ਮੈਂ ਹੈਰਾਨ ਹਾਂ, ਅਕ੍ਰਿਤ ਘਣਤਾ ਦੀ ਇਹ ਹੱਦ ਹੈ, ਜਿੰਨਾ ਤੁਹਾਡਾ ਦੀਵਾ ਬਲਦਾ ਰੱਖਿਆ ਤੁਸੀਂ ਉਹਨਾਂ ਦਾ ਹੀ ਦੀਵਾ ਗੁੱਲ ਕਰੀ ਜਾਂਦੇ ਹੋ। ਮਾਰਾਂ ਮਾਰੀਆਂ ਨੇ ਇਹਨਾਂ ਨੇ, ਪਰ ਦੂਜੀ ਤਰਫ ਜਿਹੜੇ ਸਨ ਜਿਨ੍ਹਾਂ ਦਾ ਪਰਿਵਾਰ, ਉਹਨਾਂ ਦਾ ਇਤਿਹਾਸ ਸਾਡੇ ਲਈ ਹੋਰ ਵੀ ਖਤਰਨਾਕ ਸੀ। ਖੈਰ ਉੱਧਰ ਤੇ ਜਾਣਾ ਹੀ ਨਹੀਂ ਸੀ, ਹਿੰਦੂ ਸਟੇਟ ਨਾਲ ਰਹਿਣਾ ਕਬੂਲਿਆ। 1947 ਵਿੱਚ ਭਾਰਤ ਦੇ ਵਿੱਚ ਲਕੀਰ ਖਿੱਚੀ ਗਈ, ਭਾਰਤ ਦੀ ਵੰਡ ਕਾਹਦੀ ਹੈ, ਸਾਡਾ ਪੰਜਾਬ ਵੰਡਿਆ ਗਿਆ, ਸਾਡਾ ਸਿੱਖਾਂ ਦਾ 3 ਹਿੱਸੇ ਪੰਜਾਬ ਖੋਹ ਕੇ ਪਾਕਿਸਤਾਨ ਨੂੰ ਦਿੱਤਾ ਗਿਆ, ਚਿੜੀ ਦਾ ਪੂੰਝਾ ਜਿਹਾ ਸਾਨੂੰ ਦੇ ਤਾ ਛੋਟਾ ਜਿਹਾ ਹਿੱਸਾ ਪੰਜਾਬ ਦਾ। ਔਰ ਇਹਦੇ ਨਾਲ ਨਾਲ ਤਕਰੀਬਨ ਜੇ ਆਪਾਂ ਨੁਕਸਾਨ ਗਿਣੀਏ 20 ਲੱਖ ਦੇ ਕਰੀਬ ਬੰਦਾ ਬੇਘਰ ਹੋਇਆ, ਜਿਹਦੇ ਚੋਂ ਬਹੁਤੇ ਸਿੱਖ ਸਨ। ਸਾਡਾ ਨਨਕਾਣਾ ਸਾਹਿਬ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸਥਾਨ ਸਾਥੋਂ ਜਾਂਦਾ ਰਿਹਾ। ਜੇ ਸਾਰੇ ਸਥਾਨਾਂ ਦੀ ਗਿਣਤੀ ਕਰੀਏ ਤੇ 200 ਤੋਂ ਉੱਪਰ ਧਾਰਮਿਕ ਸਥਾਨ ਸਾਡੇ ਜਾਂਦੇ ਰਹੇ। ਨਾਲ ਨਾਲ ਖਾਲਸੇ ਦੀ ਅੰਪਾਇਰ ਦਾ ਹੀ ਕੈਪੀਟਲ ਲਾਹੌਰ, ਜਿੱਥੇ ਖਾਲਸਾ ਹੀ ਨਿਸ਼ਾਨ ਝੂਲਦਾ ਸੀ, ਉਹ ਵੀ ਸਾਥੋਂ ਖੁੱਸ ਗਿਆ। ਲੱਖਾਂ ਲੋਕ ਮਾਰੇ ਗਏ, ਬਹੁਤੇ ਜਿਨ੍ਹਾਂ ਚੋਂ ਸਿੱਖ ਨੇ। ਗੱਲ ਕਾਹਦੀ ਹੈ, ਮਹਾਂ ਪੰਜਾਬ ਸੁੰਗੜ ਕੇ ਛੋਟਾ ਜਿਹਾ ਪੰਜਾਬ ਰਹਿ ਗਿਆ, ਚੌਥਾ ਹਿੱਸਾ ਹੀ ਰਹਿ ਗਿਆ। ਤੋ ਸਭ ਤੋਂ ਵੱਧ ਜਾਨੀ ਮਾਲੀ ਨੁਕਸਾਨ ਸਿੱਖ ਜਗਤ ਦਾ ਹੋਇਆ। ਹੁਣ ਆਜ਼ਾਦੀ ਤੋਂ ਬਾਅਦ ਸਮਾਂ ਆਇਆ ਜਦੋਂ ਗਾਂਧੀ ਨਹਿਰੂ ਨੇ ਵਾਅਦੇ ਪੂਰੇ ਕਰਨੇ ਸਨ, ਮਹਾਂ ਪੰਜਾਬ ਸਿੱਖਾਂ ਨੂੰ ਦੇਣਾ ਸੀ, ਭਾਰਤ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਦੇਣੇ ਸਨ, ਜਿੱਥੇ ਰਾਜ ਸੀ, ਧਾਰਮਿਕ ਸਿਧਾਂਤ ਸਿੱਖਾਂ ਦਾ ਲਾਗੂ ਹੋਣਾ ਸੀ। ਪਰ ਇਹਨਾਂ ਨੇ ਵਾਅਦਾ ਨਿਭਾਉਣ ਦੀ ਜਗ੍ਹਾ ਦੇ ਉੱਤੇ 90% ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਸਾਨੂੰ ਸਰੋਪਾ ਦੇਣ ਦੀ ਬਜਾਏ ਇਹ ਸਜ਼ਾ ਦਿੱਤੀ। 1950 ਈਸਵੀ ਵਿੱਚ ਇੱਕ ਸਰਕਾਰ ਨੇ ਸਰਕੂਲਰ ਜਾਰੀ ਕੀਤਾ, ਸਿੱਖ ਜਰਾਇਮ ਪੇਸ਼ਾ ਕੌਮ ਹੈ, ਕ੍ਰਿਮੀਨਲ ਮਾਈਂਡਿਡ ਕੌਮ ਹੈ, ਇਹ ਲੋਕ ਦੰਗੇ ਫਸਾਦ ਕਰਨ ਵਾਲੇ ਨੇ, ਇਹਨਾਂ ਦਾ ਵਿਸ਼ੇਸ਼ ਖਿਆਲ ਰੱਖੋ, ਇਹਨਾਂ ਤੇ ਸਖ਼ਤੀ ਕਰੋ, ਮਿਲ ਗਿਆ ਤੁਹਾਨੂੰ ਫਲ ਦੇਸ਼ ਦੀ ਆਜ਼ਾਦੀ ਲਈ ਲੜੀ ਜੰਗ ਦਾ। ਪੈਮਾ ਸ਼ਿਕਨ ਲੋਕ ਨਿਕਲੇ, ਜਿਵੇਂ ਅੱਲਾ ਯਾਰ ਖਾਂ ਨੇ ਮੁਗਲਾਂ ਤੇ ਬਾਈ ਧਾਰ ਦੇ ਰਾਜਿਆਂ ਬਾਰੇ ਲਿਖਿਆ ਨਾ, ਬਦਬਖਤੋਂ ਨੇ ਜੋ ਉਹ ਵਾਅਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜ਼ੁਬਾਂ ਸੇ ਮੁਕਰ ਗਏ। ਗਾਂਧੀ ਤੇ ਨਹਿਰੂ ਨੇ ਨਾ ਮਰਦਾਂ ਵਾਲੀ ਕੀਤੀ, ਆਪਣੀ ਜ਼ੁਬਾਨ ਤੋਂ ਮੁਕਰ ਗਏ। ਅਕ੍ਰਿਤ ਘਣਤਾ ਵਿਖਾਈ, ਬੜੀ ਮਾੜੀ ਸਜ਼ਾ ਹੈ, ਧਰਮ ਦੀ ਦੁਨੀਆਂ ਅਕ੍ਰਿਤ ਘਣ ਨੂੰ ਦਿੰਦੀ। ਕੀਆ ਨਾ ਜਾਣੇ ਅਕਿਰਤ ਘਣ ਵਿੱਚ ਜੋਨੀ ਫਿਰਤੇ, ਜਿਹੜਾ ਕਿਸੇ ਦਾ ਕੀਤਾ ਨਹੀਂ ਜਾਣਦਾ, ਅਹਿਸਾਨ ਨੂੰ ਨਹੀਂ ਮੰਨਦਾ, ਐਸਾ ਜਿਹੜਾ ਬੰਦਾ ਹੈ, ਹੀ ਵੰਡਰਸ ਲੋਸਟ ਇਨ ਰੀਇਨਕਾਰਨੇਸ਼ਨ, 84 ਲੱਖ ਜੂਨਾਂ ਵਿੱਚ ਧੱਕੇ ਖਾਂਦਾ ਹੈ। ਫਿਰ ਸੂਬਿਆਂ ਦੀ ਵੰਡ ਹੋਣ ਲੱਗੀ ਹੈ, ਸਟੇਟਸ ਦੀ ਵੰਡ ਹੋਣ ਲੱਗੀ, ਬੋਲੀ ਦੇ ਆਧਾਰ ਤੇ ਸੂਬਿਆਂ ਦੀ ਲਕੀਰ ਖਿੱਚਣੀ ਹੈ। ਮਰਾਠੀ ਬੋਲਣ ਵਾਲਿਆਂ ਨੂੰ ਮਹਾਰਾਸ਼ਟਰ ਦਿੱਤਾ, ਉੜੀਆ ਬੋਲਣ ਵਾਲਿਆਂ ਨੂੰ ਉੜੀਸਾ ਦਿੱਤਾ, ਤਾਮਿਲ ਬੋਲਣ ਵਾਲਿਆਂ ਨੂੰ ਤਾਮਿਲਨਾਡੂ ਦਿੱਤਾ, ਗੁਜਰਾਤੀਆਂ ਨੂੰ ਗੁਜਰਾਤ ਮਿਲ ਗਿਆ। ਤੇ ਜਦੋਂ ਸਿੱਖਾਂ ਆਖਿਆ ਪੰਜਾਬੀ ਬੋਲਦੇ ਇਲਾਕੇ ਸਾਨੂੰ ਦਿਓ, ਤੇ ਹਿੰਦੁਸਤਾਨ ਦੇ ਲੀਡਰਾਂ ਨੇ ਬੁਨਿਆਦੀ ਦਲੀਲ ਦਿੱਤੀ ਵੀ ਜੇ ਪੰਜਾਬ ਸੂਬਾ ਸਥਾਪਿਤ ਹੋ ਗਿਆ, ਖਾਲਸਾ ਰਾਜ ਸਥਾਪਿਤ ਹੋ ਗਿਆ, ਇਹਨਾਂ ਮਹਾਂ ਪੰਜਾਬ ਬਣਾ ਲੈਣਾ, ਇਹਨਾਂ ਜਿਹੜਾ ਪੰਜਾਬ ਪਾਕਿਸਤਾਨ ਨੂੰ ਗਿਆ ਉਹ ਵੀ ਖੋਹ ਲੈਣਾ ਹੈ, ਤੇ ਭਾਰਤ ਵਿੱਚ ਵੀ ਹਿੱਸੇ ਮੱਲ ਲੈਣਗੇ, ਹਜ਼ਾਰ ਸਾਲ ਤੋਂ ਜਿਹੜੇ ਹਮਲਾਵਰ ਕਾਬਲ ਕੰਧਾਰ ਤੋਂ ਸਾਨੂੰ ਭਾਰਤੀਆਂ ਨੂੰ ਲਤਾੜਦੇ ਰਹੇ, ਇਸੇ ਖਾਲਸੇ ਨੇ ਉਹਨਾਂ ਦੇ ਦੰਦ ਭੰਨੇ ਨੇ। ਕਾਬਲ ਕੰਧਾਰ ਤਿੱਬਤ ਤੱਕ ਇਹਨਾਂ ਦਾ ਰਾਜ ਰਿਹਾ ਹੈ, ਮਹਾਂ ਪੰਜਾਬ ਨਹੀਂ ਅਸੀਂ ਬਣਨ ਦੇਣਾ, ਭੈਭੀਤ ਸਨ। ਦੂਸਰਾ ਆਂਦੇ ਨੇ ਵੀ ਸੰਯੁਕਤ ਭਾਰਤ ਦੇ ਵਿੱਚ ਰਾਜਸੀ ਸੱਤਾ ਦਾ ਆਧਾਰ ਸਿਰ ਨੇ, ਡੈਮੋਕਰੇਸੀ ਦੇ ਸਿਰਾਂ ਦੀ ਗਿਣਤੀ ਹੋਵੇ ਤੇ ਰਾਜ ਆਉਂਦਾ ਹੈ। ਇਹ ਸਿਰ ਇਕੱਠੇ ਹੀ ਨਾ ਹੋਣ ਦਿਓ, ਨਾ ਇਹਨਾਂ ਦੀਆਂ ਵੋਟਾਂ ਇਕੱਠੀਆਂ ਹੋਣ ਤੇ ਨਾ ਸਿੱਖਾਂ ਕੋਲ ਕੋਈ ਰਾਜ ਹੋਵੇ। ਇਸੇ ਕਰਕੇ ਪੰਜਾਬੀ ਬੋਲਦੇ ਇਲਾਕੇ ਵੱਖ ਵੱਖ ਸਟੇਟਾਂ ਵਿੱਚ ਚੀਰ ਫੜ ਕਰਕੇ ਦੇ ਦਿੱਤੇ ਗਏ ਵੀ ਸਿੱਖਾਂ ਦੀ ਵੋਟ ਇਕੱਠੀ ਨਾ ਹੋਵੇ। ਇੱਕ ਪੰਜਾਬ ਮਿਲਿਆ ਸਿੱਖਾਂ ਨੂੰ ਲੰਗੜਾ, ਉਹ ਵੀ ਸੰਘਰਸ਼ ਕਰਕੇ। ਪੰਜਾਬੀ ਬੋਲਦੇ ਇਲਾਕੇ ਸਾਡੇ ਖੋਏ ਗਏ। ਅੱਜ ਵੇਖੋ ਤੁਸੀਂ ਗੰਗਾਨਗਰ, ਹਨੂੰਮਾਨਗੜ੍ਹ, ਅੰਬਾਲਾ, ਕੋਈ ਹਰਿਆਣੇ ਕੋਲ ਹੈ, ਕੋਈ ਸਾਡਾ ਪੰਜਾਬੀ ਬੋਲਦਾ ਇਲਾਕਾ ਆਨੰਦਪੁਰ ਸਾਹਿਬ ਦੇ ਨਾਲ ਚਲੇ ਜਾਓ ਹਿਮਾਚਲ ਕੋਲ ਹੈ, ਕੋਈ ਰਾਜਸਥਾਨ ਕੋਲ ਹੈ। ਇਹ ਇਲਾਕੇ ਵੰਡ ਦਿੱਤੇ ਗਏ। ਸਾਡਾ ਚੰਡੀਗੜ੍ਹ ਵੀ ਖੋ ਲਿਆ ਗਿਆ, ਸਾਡੀ ਜ਼ਮੀਨ 'ਚ ਬਣਿਆ ਸੀ, ਹਾਈ ਕੋਰਟ ਜਾਂਦਾ ਰਿਹਾ, ਸਿੱਖਾਂ ਦੇ ਪੱਲੇ ਕੁਝ ਵੀ ਨਾ ਪਿਆ। ਸਿੱਧੀ ਮਾਰ ਸਾਨੂੰ ਜਦੋਂ ਕੋਈ ਮਾਰਦਾ ਨਾ, ਜੰਗ ਲੜਦਾ, ਉਹਦਾ ਆਪਾਂ ਇੰਨਾ ਗਿਲਾ ਨਹੀਂ ਕਰਦੇ। ਕੁਝ ਆਪਣੇ ਵੱਢੇ ਗਏ, ਕੁਝ ਉਹਨਾਂ ਦੇ ਵੱਢੇ ਗਏ, ਲਹੂ ਡੁੱਲੇਗਾ ਤੇ ਸਿੱਖੀ ਦਾ ਬੂਟਾ ਖਿੜਦਾ ਹੈ। ਇਉਂ ਕਹਿ ਲਓ ਕੋਈ ਵੀ ਧਰਮ ਪ੍ਰਫੁੱਲਤ ਹੈ ਸਿਰ ਦੇਣ ਨਾਲ ਹੀ, ਜਿਵੇਂ ਦੀਵਾ ਬਲਦਾ ਰੱਖਣ ਲਈ ਤੇਲ ਪਾਉਣਾ ਪੈਂਦਾ ਹੈ, ਧਰਮ ਨੂੰ ਪ੍ਰਫੁੱਲਤ ਰੱਖਣ ਲਈ ਸ਼ਹੀਦੀਆਂ ਹੁੰਦੀਆਂ ਨੇ, ਲਹੂ ਡੁੱਲਣਾ ਪੈਂਦਾ ਹੈ। ਔਰ ਕਲਗੀਧਰ ਪਾਤਸ਼ਾਹ ਨੇ ਕਹੀ ਇਹ ਗੱਲ, ਪਹਿਲੇ ਪਿਤਾ ਕਟਾਇਆ ਬੇਟਾ ਕਟਵਾਊਂਗਾ, ਨਾਨਕ ਕਾ ਬਾਗ ਖੂਨੀ ਜ਼ਿਗਰ ਸੇ ਨਹਿਲਾਊਂਗਾ। ਪਿਤਾ ਕਟਵਾਇਆ ਹੈ, ਬੇਟੇ ਕਟਵਾਵਾਂਗਾ, ਗੁਰੂ ਨਾਨਕ ਦੇ ਬਾਗ ਨੂੰ ਹਰਿਆ ਰੱਖਣ ਲਈ ਪਾਣੀ ਨਹੀਂ ਲਹੂ ਲਾਵਾਂਗਾ, ਲਹੂ ਡੋਲਾਂਗਾ। ਧਰਮ ਇੱਦਾਂ ਹੀ ਪ੍ਰਫੁੱਲਤ ਰਹਿੰਦੇ ਨੇ। ਇੱਕ ਸ਼ਾਇਰ ਕਹਿੰਦਾ ਹੈ, ਵੋ ਜ਼ਹਿਰ ਦੇਤਾ ਤੋ ਸਭ ਕੀ ਨਿਗਾਹ ਮੇ ਆ ਜਾਤਾ, ਸੋ ਯੇ ਕੀਆ ਕਿ ਮੁਝੇ ਵਕਤ ਪੇ ਦਵਾਏ ਨਾ ਦੀ। ਜਦੋਂ ਕਿਸੇ ਨੂੰ ਜ਼ਹਿਰ ਦਓ ਨਾ, ਰੌਲਾ ਪੈ ਜਾਂਦਾ, ਉਹ ਫਲਾਣੇ ਨੂੰ ਜ਼ਹਿਰ ਦੇ ਕੇ ਮਾਰਤਾ ਹੈ। ਨੀਤੀਵਾਨ ਬੰਦਾ ਪਤਾ ਕੀ ਕਰਦਾ ਹੈ, ਜਦੋਂ ਕਿਸੇ ਨੂੰ ਕੋਈ ਰੋਗ ਹੋਵੇ, ਰਸਤੇ ਚ ਹਟਾਉਣਾ ਹੋਵੇ ਤੇ ਵਿਉਂ ਤੇ ਘੜਦਾ ਹੈ, ਇਹਦੀ ਦਵਾਈ ਲੁਕੋ ਲਵੋ, ਮਰਜ਼ ਦੀ ਦਵਾ ਹੀ ਨਾ ਦਓ। ਸਾਡੇ ਨਾਲ ਇਹੀ ਹੋਇਆ, ਜ਼ਖਮ ਤੇ ਸਾਨੂੰ ਅੱਗੇ ਹੀ ਮਿਲੇ ਸਨ 1947 ਵਿੱਚ। ਇਹਦੇ ਤੋਂ ਪਿੱਛੇ ਵੀ ਸਾਨੂੰ ਬ੍ਰਿਟਿਸ਼ ਅੰਪਾਇਰ 'ਚ ਜ਼ਖਮ ਮਿਲੇ ਸਨ, ਉਹਦੇ ਤੋਂ ਪਿੱਛੇ ਮੁਗਲੀਆ ਸਲਤਨਤ ਨੇ ਜ਼ਖਮ ਦਿੱਤੇ ਸਨ। ਸੋਚਿਆ ਸੀ ਵੀ ਜੰਜੂ ਨੂੰ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਤੇ ਹਿੰਦੂ ਵੀਰਾਂ ਦੀ ਲੀਡਰਸ਼ਿਪ ਮਲਮ ਲਾਵੇਗੀ, ਸਾਨੂੰ ਦਵਾਈ ਦੇਵੇਗੀ। ਇਹਨਾਂ ਸਿੱਧਾ ਜ਼ਹਿਰ ਨਹੀਂ ਦਿੱਤਾ, ਸਿੱਧੀ ਉਦੋਂ ਮਾਰ ਕੱਟ ਤੇ ਸਾਡੇ ਨਾਲ ਨਾ ਕੀਤੀ, ਪਰ ਸਾਨੂੰ ਦਵਾ ਹੀ ਨਾ ਦਿੱਤੀ, ਸਾਨੂੰ ਪੰਜਾਬੀ ਬੋਲਦੇ ਇਲਾਕੇ ਹੀ ਨਾ ਦਿੱਤੇ। ਇੱਕ ਸਾਡੇ ਨਾਲ ਹੋਰ ਧੋਖਾ ਕੀਤਾ ਗਿਆ। ਕੋਈ ਵੀ ਸਟੇਟ ਹੈ, ਕੋਈ ਵੀ ਸੂਬਾ ਹੈ, ਉਹਦੀ ਹੈਲਦੀ ਇਕੋਨਮੀ ਮੇਨਟੇਨ ਰੱਖਣ ਲਈ, ਆਰਥਿਕ ਹਾਲਤ ਉੱਚੀ ਰੱਖਣ ਦੇ ਲਈ ਨੈਚੁਰਲ ਰਿਸੋਰਸਿਸ ਵੇਚੇ ਜਾਂਦੇ ਸਨ। ਜਿਹਦੇ ਕੋਲ ਕੋਲਾ ਸੀ, ਕੋਲਾ ਵੇਚ ਲੈਂਦਾ ਸੀ, ਜਿਹਦੇ ਕੋਲ ਲੱਕੜ ਸੀ, ਲੱਕੜ ਵੇਚਦਾ ਸੀ, ਜਿਵੇਂ ਰਾਜਸਥਾਨ ਕੋਲ ਪੱਥਰ ਸੀ, ਉਹ ਪੱਥਰ ਵੇਚਦੇ ਸਨ। ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸੀ, ਪੰਜਾਬ ਨੇ ਪਾਣੀ ਵੇਚਣਾ ਸੀ, ਤੇ ਵੇਚ ਇਹ ਤਾਂ ਸਕਦਾ ਸੀ ਜੇ ਰਿਪੇਰੀਅਨ ਲਾਅ ਦੇ ਅਕੋਰਡਿੰਗ ਪਾਣੀਆਂ ਦੀ ਵੰਡ ਹੁੰਦੀ ਸਾਰੀ ਦੁਨੀਆਂ 'ਚ, ਗਲੋਬਲੀ ਵਰਲਡ ਵਿੱਚ ਰਿਪੇਰੀਅਨ ਲਾਅ ਨਾਲ ਪਾਣੀ ਦੀ ਵੰਡ ਹੁੰਦੀ ਹੈ। ਉਹਦਾ ਭਾਵ ਹੈ ਜਿਸ ਸੂਬੇ ਵਿੱਚ ਕੁਦਰਤੀ ਪਾਣੀ ਪੈਦਾ ਹੁੰਦਾ, ਜਿਵੇਂ ਹਿਮਾਚਲ 'ਚ ਝਰਨੇ ਪੈਦਾ ਹੁੰਦੇ ਨੇ, ਪਹਿਲਾ ਹੱਕ ਪਾਣੀ ਤੇ ਉਸ ਸੂਬੇ ਦਾ, ਦੂਸਰਾ ਹੱਕ ਉਸ ਸਟੇਟ ਦਾ ਹੈ, ਸੂਬੇ ਦਾ ਹੈ, ਜਿੱਥੋਂ ਪਾਣੀ ਨੈਚੁਰਲੀ ਕੁਦਰਤੀ ਗੁਜ਼ਰਦਾ ਹੈ। ਉਹ ਪਾਣੀ ਪੰਜਾਬ ਥਾਣੀ ਗੁਜ਼ਰਦਾ ਸੀ ਦਰਿਆਵਾਂ ਦੇ ਰੂਪ ਵਿੱਚ। ਜਿਸ ਇਲਾਕੇ 'ਚੋਂ ਪਾਣੀ ਗੁਜ਼ਰਦਾ ਹੈ, ਉਸ ਸੂਬੇ ਦੀ ਵਰਤੋਂ ਦਾ ਪਾਣੀ ਰੱਖ ਕੇ ਬਾਕੀ ਪਾਣੀ ਜਿਹੜਾ ਹੈ ਤੁਸੀਂ ਤੀਸਰੀ ਸਟੇਟ ਨੂੰ ਵੇਚ ਸਕਦੇ ਹੋ, ਚਾਹੇ ਨਹਿਰਾਂ ਬਣਾ ਲਓ ਚਾਹੇ ਡੈਮ ਬਣਾ ਲਓ, ਪਰ ਜਦੋਂ ਪਾਣੀ ਵੇਚੋ ਉਹਦਾ ਮੁੱਲ ਤੁਹਾਨੂੰ ਮਿਲੇ। ਸਾਡਾ ਪੰਜਾਬ ਦਾ ਤਿੰਨ ਹਿੱਸੇ ਪਾਣੀ ਖੋਹ ਲਿਆ ਗਿਆ, ਨਹਿਰ ਬਣ ਗਈ ਹਰਿਆਣੇ ਨੂੰ, ਰਾਜਸਥਾਨ ਨੂੰ। ਸਾਨੂੰ ਮੁਸ਼ਕਲ ਨਹੀਂ ਸੀ ਪਾਣੀ ਦੇਣ ਵਿੱਚ, ਹੋਣਾ ਚਾਹੀਦਾ ਸੀ ਵੀ ਪੰਜਾਬ ਜੋਗਾ ਪਾਣੀ ਰਹਿ ਜਾਂਦਾ, ਬਾਕੀ ਵਾਧੂ ਪਾਣੀ ਅਸੀਂ ਵੇਚਦੇ, ਮਿਲੀਅਨਸ ਆਫ ਡਾਲਰ ਮਿਲਦਾ ਅੱਜ ਤੱਕ ਜੇ ਗਿਣ ਲਈਏ ਵੰਡ ਤੋਂ ਬਾਅਦ ਦੇਸ਼ ਦੀ, ਬਿਲੀਅਨਸ ਆਫ ਡਾਲਰ ਬਣਦਾ ਹੈ। ਸ਼ਾਇਦ ਅਸੀਂ ਇੰਨੇ ਅਮੀਰ ਹੁੰਦੇ ਪੰਜਾਬ ਦੇ ਲੋਕ, ਤੁਹਾਡੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿੱਚ ਦਿਹਾੜੀ ਕਰਨ ਨਾ ਜਾਣਾ ਪੈਂਦਾ, ਅਮਰੀਕਾ ਕੈਨੇਡਾ, ਪਰ ਕੱਖ ਨਹੀਂ ਮਿਲਿਆ ਸਾਨੂੰ। ਸਾਡੀ ਆਰਥਿਕ ਹਾਲਤ ਵੀ ਵਿਗੜਦੀ ਗਈ, ਸਮਾਂ ਗੁਜ਼ਰਦਾ ਗਿਆ, ਸਿੱਖਾਂ ਦੇ ਅੰਦਰ ਜ਼ਖਮ ਬੜੇ ਸਨ। ਭਾਰਤ ਵਰਸ਼ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਮੌਤ ਹੁੰਦੀ ਹੈ, ਇੰਦਰਾ ਗਾਂਧੀ 1966 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਬਣੀ, 1971 ਈਸਵੀ ਵਿੱਚ ਇੰਦਰਾ ਗਾਂਧੀ ਨੇ ਫਿਰ ਇਲੈਕਸ਼ਨ ਜਿੱਤ ਕੇ ਪ੍ਰਧਾਨ ਮੰਤਰੀ ਬਣਨਾ ਕੀਤਾ, ਪਰ ਓਪੋਜੀਸ਼ਨ ਨੇ ਅਲਾਹਾਬਾਦ ਦੀ ਹਾਈ ਕੋਰਟ ਵਿੱਚ ਇੰਦਰਾ ਗਾਂਧੀ ਤੇ ਕੇਸ ਕੀਤਾ ਵੀ ਇਹਨੇ ਧੋਖੇ ਨਾਲ ਇਲੈਕਸ਼ਨ ਜਿੱਤੀ ਹੈ। ਵੇਖੋ ਕੇਸ ਹਾਰ ਗਈ ਇੰਦਰਾ ਗਾਂਧੀ। ਇਹਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ, ਉਹਦਾ ਕਾਰਨ ਇਹ ਹੈ ਵੀ ਅਲਾਹਾਬਾਦ ਕੋਰਟ ਨੇ ਇਹ ਫੁਰਮਾਨ ਜਾਰੀ ਕੀਤਾ ਸੀ ਵੀ ਇੰਦਰਾ ਗਾਂਧੀ ਆਫਿਸ ਚੋਂ ਡਿਸਕੁਆਲੀਫਾਈਡ ਹੈ, 6 ਸਾਲ ਲਈ ਆਫਿਸ ਨਹੀਂ ਸਾਂਭ ਸਕੇਗੀ, ਕੁਰਸੀ ਨਹੀਂ ਸਾਂਭ ਸਕੇਗੀ। ਪਰ ਜਦੋਂ ਇੰਦਰਾ ਕੇਸ ਤੇ ਕੇਸ ਹਾਰਦੀ ਹੈ, ਵਿਪਕਸ਼ ਤਕੜਾ ਹੁੰਦਾ ਗਿਆ, ਲੋਕਾਂ ਦੀ ਆਵਾਜ਼ ਬੁਲੰਦ ਹੁੰਦੀ ਗਈ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਸੀ ਛੱਡਣਾ ਚਾਹੁੰਦੀ, ਧੱਕੇ ਦੇ ਨਾਲ ਰਾਸ਼ਟਰਪਤੀ ਦੇ ਦਸਤਖਤ ਕਰਵਾ ਕੇ ਤਤਕਾਲ ਐਮਰਜੈਂਸੀ ਲਾਗੂ ਕਰਦੀ ਹੈ ਤੇ ਬਹਾਨਾ ਬਣਾਇਆ ਇੰਟਰਨਲ ਡਿਸਟਰਬੈਂਸ, ਅੰਦਰੂਨੀ ਹਾਲਾਤ ਭਾਰਤ ਦੇ ਬਹੁਤ ਖਰਾਬ ਨੇ। ਇਹ ਐਮਰਜੈਂਸੀ 25 ਜੂਨ 1975 ਨੂੰ ਲਾਗੂ ਹੋਈ ਔਰ ਇਸ ਐਮਰਜੈਂਸੀ ਦੇ ਦਰਮਿਆਨ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਧੱਕੇ ਨਾਲ ਬਣੀ ਰਹੀ, ਕਿਸੇ ਦੀ ਅਪੀਲ ਦਲੀਲ ਨਹੀਂ ਸੁਣੀ ਜਾਂਦੀ, ਅਖਬਾਰਾਂ ਤੇ ਮੀਡੀਏ ਤੇ ਸੈਂਸਰ ਲਾਗੂ ਹੈ, ਪੱਤਰਕਾਰ ਗ੍ਰਿਫਤਾਰ ਕੀਤੇ ਗਏ, 4 ਬੰਦੇ ਇਕੱਠੇ ਹੁੰਦੇ ਸਨ, 44 ਲੱਗੀ ਸੀ ਜੇਲ੍ਹ ਚ ਸੁੱਟਿਆ ਜਾਂਦਾ ਸੀ। ਤਕਰੀਬਨ 21 ਮਹੀਨੇ ਦੀ ਐਮਰਜੈਂਸੀ ਵਿੱਚ 11 ਲੱਖ ਬੰਦਾ ਬੀਬੀ ਇੰਦਰਾ ਗਾਂਧੀ ਨੇ ਜੇਲ੍ਹ ਚ ਸੁੱਟਿਆ। ਹੁਣ ਜਦੋਂ ਧੱਕੋ ਜ਼ੋਰੀ ਹੁੰਦੀ ਰਹੀ, ਸਿੱਖਾਂ ਤੇ ਬੰਗਾਲੀਆਂ ਨੇ ਸੰਘਰਸ਼ ਸ਼ੁਰੂ ਕੀਤਾ ਐਮਰਜੈਂਸੀ ਦੇ ਖਿਲਾਫ। ਐਮਰਜੈਂਸੀ ਦਰਮਿਆਨ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਏ, ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਮਿਲੇ। ਸੰਤ ਲੌਂਗੋਵਾਲ ਹੋਣਾ ਦਾ ਚਿਹਰਾ ਕੁਝ ਲੱਥਾ ਸੀ ਤੇ ਸੰਤ ਕਰਤਾਰ ਸਿੰਘ ਹੋਣੀ ਕਹਿੰਦੇ, ਸੰਤ ਜੀ ਚਿਹਰੇ ਤੇ ਖੁਸ਼ੀ ਨਹੀਂ ਹੈ, ਕੀ ਗੱਲ ਹੈ? ਲੌਂਗੋਵਾਲ ਸਾਹਿਬ ਕਹਿੰਦੇ, ਮਹਾਂਪੁਰਸ਼ੋ, ਖੁਸ਼ੀ ਕਿਵੇਂ ਆਵੇ? ਐਮਰਜੈਂਸੀ ਵਿੱਚ ਸ਼ਾਂਤਮਈ ਗ੍ਰਿਫਤਾਰੀਆਂ ਸਿੱਖ ਦੇ ਰਹੇ ਨੇ, ਪਰ ਹੁਣ ਗਿਣਤੀ ਨਹੀਂ ਮਿਲ ਰਹੀ, ਕੌਮ ਜਾਗਰੂਕ ਕਰਨੀ ਪੈਣੀ ਹੈ। ਤੇ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਕਹਿੰਦੇ, ਫਿਕਰ ਨਾ ਕਰੋ, ਗੁਰੂ ਗੋਬਿੰਦ ਸਿੰਘ ਦਾ ਸਾਨੂੰ ਆਸਰਾ ਹੈ, ਕਮੀ ਨਹੀਂ ਆਵੇਗੀ ਗ੍ਰਿਫਤਾਰੀਆਂ ਵਿੱਚ। ਬਾਣੀ ਆਉਂਦੀ ਹੈ, ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਆਧਾਰ। ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦਾ ਆਸਰਾ ਹੋਵੇ ਉਹ ਕਿੱਥੇ ਡੋਲਦੇ ਨੇ? ਇਸ ਪ੍ਰਕਾਰ ਦੇ ਨਾਲ ਇਹ ਇੰਦਰਾ ਗਾਂਧੀ ਨੇ ਧੱਕੋ ਜ਼ੋਰੀ ਭਾਰਤ ਵਿੱਚ ਜਾਰੀ ਰੱਖੀ। ਕਿਵੇਂ ਸਿੱਖ ਜਗਤ ਨੇ ਫਿਰ ਸੰਘਰਸ਼ ਅੱਗੇ ਲੜਿਆ ਹੈ, ਇਹ ਕੱਲ ਦੇ ਦੀਵਾਨ ਵਿੱਚ ਗੁਰਬਾਣੀ ਦੀ ਰੋਸ਼ਨੀ ਵਿੱਚ ਆਪ ਸੰਗਤ ਨਾਲ ਸਾਂਝਾ ਕਰਾਂਗਾ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਕਜੁੱਟ ਹੋਵੋ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੋ, ਸਿੱਖੀ ਦਾ ਬੂਟਾ ਫੇਰ ਹੀ ਖਿੜੇਗਾ, ਜੜ ਇੱਕ ਰਹੇਗੀ ਤੇ ਡਾਲੀਆਂ ਵਧਣਗੀਆਂ, ਜੜੋਂ ਕੱਟੇ ਗਏ ਤੇ ਫਲ ਫੁੱਲ ਸੁੱਕ ਜਾਂਦੇ ਨੇ। ਅੱਜ ਦੇ ਹਾਲਾਤ ਸਾਡੇ ਇੱਦਾਂ ਦੇ ਹੀ ਹੋ ਗਏ ਨੇ, ਸੁੱਕਦੇ ਜੇ ਜਾ ਰਹੇ ਹੈ। ਗੁਰੂ ਦਾ ਆਸਰਾ ਲਓ, ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਅਰਜ਼ ਕਰਦਾ ਹਾਂ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ, साध संग हर गुण रमहो बिन से सब रोग। वाहिगुरु जी का खालसा वाहिगुरु जी की फतेह।